चरजन बिगनन के नाशक, बिगनन के नाशक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहो, तेग बहादुर परम केर पाला, परम केर पाला। श्री गुरु गोबिंद सिंह विशाला, गुरु तेग बहादुर परम केर पाला, परम केर पाला। श्री गुरु गोबिंद सिंह निशाला, तरो धरा पर पुन पुन सीसा, पुन पुन सीसा। बंद हो बार बार जगदीश, जिसमें है अमृत ज्ञान है माणक भगत राग। श्री गुरु ग्रंथ साहिब उद्द कर अनुराग, एकंकारा सतगुरु
प्रसाद सच होए।
वाहे गुरु जी की फतेह, बिघ्न विनाशन सोए। तन तन सच्चे पातशाह गरीब नवाज अंतरजामी, दीन दुनिया दे मालक चबर छत्र तखत दे मालक, समर्थ गुरु परतख गुरु, दीन दयाल कृपाल अंतरजामी, पूर्ण पार ब्रह्म परमेश्वर, दासां गरीबां दे उत्ते सदा ही इज्जत रखण वाले, मेहरां करन वाले, इज्जत रखण वाले समर्थ गुरु परतख गुरु, दीन दयाल कृपाल, हाजरा हजूर जहरा जहूर सर्ब कला भरपूर, सदा ही बख्शेंद सच्चे पातशाह, धन 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 गुरु ग्रंथ साहिब सच्चे पातशाह जी महाराज जी की पावन पवित्र हाजरी दे अंदर, सुभाईमान गुरु की साजी नवाजी, गुरु जी का खास रूप, गुरु प्यारी संगत जीओ, बड़े ही प्रेम दे नाल कहो जी, धन धन श्री गुरु ग्रंथ साहिब जी महाराज,
श्री गुरु ग्रंथ साहिब जी महाराज,
धन धन श्री गुरु ग्रंथ साहिब जी महाराज,
श्री गुरु ग्रंथ साहिब जी महाराज,
धन धन श्री गुरु ग्रंथ साहिब जी महाराज,
श्री गुरु ग्रंथ साहिब जी महाराज।
सच्चे पातशाह महाराज जी की पावन पवित्र हाजरी दे अंदर, सुभाईमान गुरु की साजी नवाजी, गुरु जी का खास रूप, गुरु प्यारी सात संगत जीओ, आप जी ने बड़े ही प्यार दे नाल गुरबाणी दे रस पिने कीर्तन सरवण कीते ने। भाई साहब जी आप जी नू गुरबाणी दा कीर्तन सुना रहे सीगे, राजा सगली सृष्ट का हर नाम मन पिन्ना। वाहिगुरु जी दा नाम जपण वाला बंदा सारी धरती दा राजा बन जांदा जी। आ बार आसे पासे तुसी वेखो, अजकल दा जो माहौल है, ਪੰਜ ਸਾਲਾਂ ਦਾ ਰਾਜ ਲੈਣ ਲਈ ਦੁਨੀਆਂ ਤੜਪਣ ਦਈ ਹੈ ਜੀ। ਕਿੰਨਾ ਸ਼ੋਰ ਸ਼ਰਾਬਾ ਬਾਹਰ ਪੈ ਰਿਹਾ, ਇਹਨਾਂ ਗੱਲਾਂ ਕਰਕੇ ਪੈ ਰਿਹਾ ਵੀ ਰਾਜੇ ਬਣ ਜਾਈਏ ਜੀ, ਕੋਈ ਪਦਵੀ ਹਾਸਲ ਹੋ ਜੇ, ਕੋਈ ਦੁਨਿਆਵੀ ਰੁਤਬਾ ਹਾਸਲ ਹੋ ਜੇ, ਕਿਸੇ ਪ੍ਰਕਾਰ ਦੇ ਨਾਲ ਮਾਇਆ ਧਨ ਸੰਪਤੀ ਪ੍ਰਭਤਾ ਦੇ ਵਿੱਚ ਵਾਧਾ ਹੋ ਜੇ ਜੀ। ਪਰ ਗੁਰੂ ਅਰਜਨ ਸਾਹਿਬ ਨੇ ਸਾਨੂੰ ਇੱਕ ਤਰੀਕਾ ਦੱਸਿਆ, ਮਹਾਰਾਜ ਕਹਿੰਦੇ ਤੁਹਾਨੂੰ ਰਾਜ ਦੇਵਾਂਗੇ ਪੰਜ ਸਾਲਾਂ ਦਾ ਨਹੀਂ, ਸਦਾ ਦਾ ਹੀ ਦੇਵਾਂਗੇ ਕਹਿਣ ਲੱਗੇ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਸਦਾ ਦਾ ਹੀ ਰਾਜ ਲਓ ਕਹਿਣ ਲੱਗੇ, ਸਦਾ ਦਾ ਹੀ ਰਾਜ ਜੀ। ਕਿਹੜਾ ਜੀ? ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ, ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਟੁੱਟੀ ਝੌਂਪੜੀ ਵਿੱਚ ਵੀ ਬਹਿ ਕੇ ਤੁਸੀਂ ਰਾਜੇ ਹੀ ਹੋ ਕਹਿਣ ਲੱਗੇ। ਰਾਜਾ ਸਗਲੀ ਸ੍ਰਿਸ਼ਟਕਾ ਦੇ ਵਿੱਚ ਜਿਹੜਾ ਰਾਜ ਭਾਗ ਮਿਲਣਾ, ਉਹ ਇੱਕ ਨਿਸ਼ਚਿਤ ਟਾਈਮ ਨਹੀਂ ਮਿਲਣਾ, ਤੇ ਬੰਦਾ ਕਿੱਡਾ ਜ਼ੋਰ ਲਾਉਂਦਾ ਜੀ। ਤੁਸੀਂ ਵੇਖੋ ਬਾਹਰ ਦੀ ਦੁਨੀਆਂ 'ਚ ਪੂਰਾ ਪੂਰਾ ਧਿਆਨ ਬੰਦਿਆਂ ਦਾ ਇਹਨਾਂ ਕੰਮਾਂ ਵਿੱਚ ਲੱਗਾ ਪਿਆ ਜੀ। ਹਰ ਕਿਸੇ ਦੇ ਬੰਦੇ 'ਤੇ ਮੁੱਖ 'ਤੇ ਗੱਲਾਂ, ਮੈਂ ਤੇ ਕਈ ਧਾਰਮਿਕ ਪੁਰਸ਼ਾਂ ਦੇ ਮੁੱਖੋਂ ਵੀ ਇਹੋ ਹੀ ਗੱਲਾਂ ਸੁਣ ਰਿਹਾ ਜੀ। ਉਹ ਸਰਕਾਰ ਦੀਆਂ ਗੱਲਾਂ ਕਰ ਰਹੇ ਜੀ, ਤੇ ਕਈ ਤਾਂ ਇਹੋ ਜਿਹੇ ਵੀ ਮੰਦ ਬੁੱਧੀ ਹੈਗੇ ਜੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਨਾਲ ਵੀ ਛੇੜਛਾੜ ਕਰੀ ਜਾਂਦੇ ਜੀ ਇਹਨਾਂ ਦਿਨਾਂ ਦੇ ਵਿੱਚ ਜੀ। ਨਿਸ਼ਚੈ ਕਰ ਆਪਣੀ ਜੀਤ ਕਰੋ, ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਨਿਸ਼ਚੈ ਕਰ ਆਪਣੀ ਜੀਤ ਕਰੋ, ਜੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਮਾਤਰਾ ਨੂੰ ਵੀ ਬੰਦਾ ਹਿਲਾ ਲੈ ਨਾ ਜੀ, ਇੱਕ ਮਾਤਰਾ ਨੂੰ ਵੀ, ਤੇ ਉਹ ਵੀ ਗੁਨਾਹ ਜੀ, ਗੁਨਾਹ ਜੀ। ਗੁਰੂ ਸਾਹਿਬ ਦੇ ਅੰਗ ਤੋੜਨ ਦੇ ਬਰਾਬਰ ਗੱਲ ਹੈਗੀ ਜੀ, ਅੰਗ ਤੋੜਨ ਦੇ ਬਰਾਬਰ ਜੀ। ਆਪਣੀ ਦੀ ਥਾਂ ਤੇ ਕਿਸੇ ਬੰਦੇ ਦਾ ਵਿੱਚ ਨਾਮ ਲਾ ਲੈਣਾ ਜੀ, ਇਹ ਫਿਰ ਅੰਗ ਤੋੜਨ ਦੀ ਗੱਲ ਤੇ ਇੱਕ ਪਾਸੇ, ਜਿਹੜਾ ਨਾਮ ਲੱਗਿਆ ਉਹਦਾ ਵੀ ਨੁਕਸਾਨ ਹੀ ਹੈ ਜੀ ਇੱਕ ਤਰੀਕੇ ਦਾ ਜੀ। ਸੋ ਇਹ ਬਾਹਰ ਦੀਆਂ ਗੱਲਾਂ ਨੇ ਗੁਰਮੁਖੋ, ਅੰਦਰ ਦੀ ਗੱਲ ਭਾਈ ਸਾਹਿਬ ਜੀ ਕੀਰਤਨ ਚ ਸੁਣਾ ਰਹੇ ਸੀਗੇ। ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਪਿੰਨਾ, ਗੱਜ ਕੇ ਆਖੋ ਵਾਹਿਗੁਰੂ
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 ਵਾਹਿਗੁਰੂ।
ਆ ਇਤਾਂ ਰਾਜ ਭਾਗ ਮਿਲਦਾ ਜੀ ਜਿਨ੍ਹਾਂ ਵਾਹਿਗੁਰੂ ਦਾ ਨਾਮ ਜਪਿਆ ਨਾ ਜੀ। ਮਹਾਰਾਜ ਕਹਿੰਦੇ ਧਰਤੀ ਦੇ ਰਾਜੇ ਬਣ ਗਏ ਜੀ, ਧਰਤੀ ਦੇ ਰਾਜੇ ਬਣ ਗਏ, ਤੇ ਉਹਨਾਂ ਦੇ ਚਰਨਾਂ ਦੀ ਧੂੜ ਹੀ ਮਹਾਰਾਜ ਕਹਿੰਦੇ ਸਾਨੂੰ ਮਿਲ ਜੇ ਤੇ ਸਾਡਾ ਮਨ ਹਰਿਆ ਭਰਿਆ ਹੋ ਜਾਏ ਜੀ। ਅੱਜ ਕੱਲ ਰਾਗੀ ਸਿੰਘ ਸ਼ਬਦ ਪੜ੍ਹਨ ਦੇ ਨੇ ਬਿਲਾਵਲ ਵਾਹਿਗੁਰੂ ਬਸੰਤ ਕੀ ਵਾਰ ਜੀ, ਹਰੇ ਭਰੇ ਰਹਿਣ ਦਾ ਤਰੀਕਾ ਦੱਸਿਆ ਜੀ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਮਹਾਰਾਜ ਕਹਿੰਦੇ ਹਰੇ ਭਰੇ ਰਹੋਗੇ ਕਿਵੇਂ? ਵਾਹਿਗੁਰੂ ਦਾ ਨਾਮ ਜਪੋ ਜੀ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ ਜੀ। ਆਪਾਂ ਇੱਕ ਗੱਲ ਦਾ ਹਿਸਾਬ ਲਾਈਏ, ਜਿਹੜਾ ਰੁੱਖ ਜਿਸ ਪੌਦੇ ਦੀ ਬੂਟੇ ਦੀ ਰੁੱਖ ਦੀ ਜੜ ਧਰਤੀ 'ਚ ਲੱਗੀ ਰਹੇਗੀ ਉਹ ਹਰਿਆ ਭਰਿਆ ਰਹੇਗਾ ਜੀ। ਅਤੇ ਇਕੱਲੀ ਜੜ ਲੱਗਣ ਨਾਲ ਗੱਲ ਨਹੀਂ ਬਣਦੀ, ਉਹਨੂੰ ਸਹੀ ਮਾਹੌਲ ਵੀ ਮਿਲੇ ਜੀ ਪੂਰਾ ਦਾ ਪੂਰਾ ਜੀ। ਮੌਕੇ ਨਾ ਪਾਣੀ ਮਿਲੇ, ਸਮੇਂ ਨਾ ਹਵਾ ਮਿਲੇ, ਸਮੇਂ ਨਾ ਧੁੱਪ ਮਿਲੇ, ਉਹ ਰੁੱਖ ਹਰਿਆ ਭਰਿਆ ਰਹਿੰਦਾ ਜੀ। ਪਰਮੇਸ਼ਰ ਦੇ ਘਰ ਵਿੱਚ ਜੇ ਹਰਿਆ ਭਰਿਆ ਰੱਖਣਾ ਆਪਣੇ ਮਨ ਨੂੰ ਜੀ, ਤੇ ਫਿਰ ਵਾਹਿਗੁਰੂ ਜੀ ਦਾ ਨਾਮ ਵੀ ਜਪਣਾ ਪਏਗਾ, ਮੌਕੇ ਨਾਲ ਸੇਵਾ ਵੀ ਕਰਨੀ ਪਏਗੀ, ਸਭ ਕੁਝ ਹੀ ਕਰਨਾ ਪਏਗਾ ਜੀ। ਸੋ ਆਪ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸੁਣ ਰਹੇ ਸੀ। ਗੁਰੂ ਸਾਹਿਬ ਮਿਹਰ ਕਰਨ, ਸਾਡੀ ਸੁਰਤ ਟਿਕੇ, ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਨਿਮਰਤਾ ਆਪਣੇ ਆਪ ਵਿੱਚ ਹੀ ਮਿਸਾਲ ਸੀਗੀ ਜੀ। ਵਾਕਈ ਗੁਰੂ ਸਾਹਿਬ ਵਰਗੀ ਨਿਮਰਤਾ ਦਾ ਪ੍ਰਮਾਣ ਦੁਨੀਆਂ ਵਿੱਚੋਂ ਹੋਰ ਕਿਤੇ ਲੱਭਣਾ ਔਖੀ ਗੱਲ ਹੈ ਜੀ। ਇੰਨਾ ਧੀਰਜ, ਇੰਨੀ ਨਿਮਰਤਾ, ਇੰਨੀ ਸ਼ਾਂਤੀ ਹੈ ਜੀ ਉਹਨਾਂ ਦੇ ਅੰਦਰ। ਤੁਸੀਂ ਕੱਲ੍ਹ ਸੁਣਿਆ ਮਹਾਰਾਜ ਨੇ ਮੱਖਣ ਸ਼ਾਹ ਨੂੰ ਆਖਿਆ, ਮੱਖਣ ਸ਼ਾਹ ਭਾਵੇਂ ਧੀਰਮੱਲ ਨੇ ਸਾਡੇ ਨਾਲ ਬੁਰਾ ਕੀਤਾ, ਧੀਰਮੱਲ ਨੇ ਸਾਡੇ 'ਤੇ ਗੋਲੀ ਵੀ ਚਲਾਈ, ਪਰ ਕੋਈ ਗੱਲ ਨਹੀਂ, ਉਹਨੂੰ ਮੁਆਫ਼ ਕਰਦੇ। ਕਹਿਣ ਲੱਗੇ ਇਹ ਸਮਾਨ ਜਿਹੜਾ ਹੈ ਨਾ, ਇਹ ਧੀਰਮੱਲ ਦੇ ਘਰ ਵਾਪਸ ਦੇ ਆ ਜੀ। ਧੀਰਮੱਲ ਜਿਹੜਾ ਸੀਗਾ ਜੀ, ਉਹ ਮੱਖਣ ਸ਼ਾਹ ਹੋਣਾ ਨੂੰ ਕ੍ਰੋਧ ਆਇਆ ਸੀ ਵੀ ਧੀਰਮੱਲ ਨੂੰ ਛੱਡਣਾ ਨਹੀਂ ਜੀ। ਕੱਲ੍ਹ ਫਿਰ ਤੁਸੀਂ ਸੁਣਿਆ, ਧੰਨ ਮਾਤਾ ਜੀ, ਮਾਤਾ ਨਾਨਕੀ ਜੀ ਨੇ ਆ ਕੇ ਅਤੇ ਮੱਖਣ ਸ਼ਾਹ ਨੂੰ ਪ੍ਰੇਰਨਾ ਦਿੱਤੀ। ਮੱਖਣ ਸ਼ਾਹ, ਇਹਨਾਂ ਦਾ ਹੋਣ ਦਾ ਹੀ ਸੁਭਾਅ ਨਹੀਂ ਹੈਗਾ, ਇਹ ਸ਼ੁਰੂ ਤੋਂ ਹੀ ਬੜੇ ਸਾਧੂ ਨੇ, ਬਚਪਨ ਤੋਂ ਹੀ ਇਕੱਲੇ ਰਹਿਣ ਦਾ ਇਹਨਾਂ ਦਾ ਸੁਭਾਅ, ਆਮ ਬੱਚਿਆਂ ਵਾਲਾ ਕੋਈ ਵੀ ਕੰਮ ਇਹਨਾਂ ਨੇ ਨਹੀਂ ਕੀਤਾ ਜੀ, ਆਮ ਬੱਚਿਆਂ ਵਾਲਾ ਜੀ। ਨਾ ਵਧੀਆ ਕੱਪੜਿਆਂ ਵਾਲੇ ਪਾਸੇ ਹੀ ਇਹਨਾਂ ਦਾ ਧਿਆਨ ਸੀ, ਨਾ ਵਧੀਆ ਛਕਣ ਛਕਾਉਣ ਵਾਲੇ ਪਾਸੇ ਧਿਆਨ, ਨਾ ਵਧੀਆ ਖਿਡਾਉਣੇ ਵਾਲੇ ਪਾਸੇ ਇਹਨਾਂ ਦਾ ਧਿਆਨ ਹੁੰਦਾ ਸੀਗਾ ਜੀ। ਇਹ ਬੱਚਿਆਂ ਦੀ ਗੱਲ ਤੇ ਛੱਡੋ, ਵੱਡਿਆਂ ਵੱਡਿਆਂ ਦੇ ਵਿੱਚ ਵੀ ਹੈ ਜੀ। ਉਮਰ ਅਨੁਸਾਰ ਬੰਦੇ ਦੇ ਕੱਪੜੇ ਬਦਲ ਜਾਂਦੇ, ਉਮਰ ਅਨੁਸਾਰ ਖਾਣਾ ਬਦਲ ਜਾਂਦਾ ਜੀ, ਤੇ ਉਮਰ ਅਨੁਸਾਰ ਖਿਡਾਉਣੇ ਵੀ ਬਦਲ ਜਾਂਦੇ ਜੀ। ਹਾਂਜੀ, ਪਹਿਲਾਂ ਕੱਪੜੇ ਹੋਰ ਹੁੰਦੇ, ਬਦੇ ਹੋ ਕੇ ਹੋਰ ਹੋ ਜਾਂਦੇ। ਪਹਿਲਾਂ ਖੁਰਾਕ ਇਕੱਲਾ ਹੀ ਦੁੱਧ ਹੁੰਦਾ ਜੀ, ਬਾਅਦ ਚੋਂ ਖੁਰਾਕ ਵੱਧ ਜਾਂਦੀ ਜੀ। ਤੇ ਬਚਪਨ ਦੇ ਖਿਡਾਉਣੇ ਤੇ ਨਕਲੀ ਟੈਲੀਫੋਨ ਹੁੰਦਾ ਜੀ, ਤੇ ਵੱਡੇ ਹੋ ਕੇ ਫਿਰ ਬੰਦਾ ਅਸਲੀ ਮੰਗਦਾ ਜੀ। ਹੁਣ ਵੱਡੇ ਹੋਣ ਦੀ ਤੇ ਗੱਲ ਹੀ ਛੱਡੋ, ਹੁਣ ਤੇ ਜੰਮਦੇ ਬੱਚੇ ਮੰਗ ਲੈਂਦੇ ਜੀ, ਛੇਤੀ ਛੇਤੀ ਦੇ ਦਿਓ। ਵੱਡੇ ਹੋ ਕੇ ਗੱਡੀਆਂ ਆ ਜਾਂਦੀਆਂ ਜੀ, ਸਾਰੀ ਉਮਰ ਹੀ ਇਹਨਾਂ ਗੱਲਾਂ 'ਚ ਬੰਦੇ ਦਾ ਧਿਆਨ ਲੱਗਾ ਰਹਿੰਦਾ ਜੀ। ਸੰਸਾਰ ਵਿੱਚ ਕੋਈ ਇੱਕ ਅੱਧਾ ਵਿਰਲਾ ਬੰਦਾ ਹੋਏਗਾ ਜੀ, ਜਿਹੜਾ ਸੰਸਾਰ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਤੋਂ ਤਾਂ ਉੱਠਿਆ ਹੋਏ ਜੀ। ਨਹੀਂ ਤੇ ਤਕਰੀਬਨ ਬੜੇ ਬੜੇ ਧਾਰਮਿਕ ਪੁਰਸ਼ ਇਸੇ ਲਾਈਨ ਵਿੱਚ ਲੱਗੇ ਪਏ ਜੀ, ਬੜੇ ਬੜੇ ਧਾਰਮਿਕ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਮੱਖਣ ਸ਼ਾਹ ਨੂੰ ਦੱਸਣ ਦੇ, ਮੱਖਣ ਸ਼ਾਹ ਇਹ ਸ਼ੁਰੂ ਤੋਂ ਬੜੇ ਤਿਆਗੀ ਬੈਰਾਗੀ, ਇਹਨਾਂ ਦਾ ਸੁਭਾਅ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾ। ਇਹ ਨਾ ਬਹੁਤਾ ਕਿਸੇ ਨਾਲ ਮਿਲਦੇ ਹੀ ਨੇ, ਕਿਸੇ ਨਾਲ ਮਿਲਦੇ ਨਹੀਂ ਸੀ ਹੁੰਦੇ, ਤੇ ਜੇ ਕੋਈ ਆ ਵੀ ਜਾਂਦਾ ਸੀ ਨਾ ਉਹਨਾਂ ਕੋਲ, ਇਹਨਾਂ ਕੋਲ ਬੋਲਣ ਦਾ ਸਮਾਂ ਹੀ ਨਹੀਂ ਸੀ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਕਿਉਂ ਜਦੋਂ ਨਾਮ ਹੀ ਜਪੀ ਜਾਣਾ, ਨਾਮ ਹੀ ਜਪੀ ਜਾਣਾ ਤੇ ਬੋਲਣ ਦਾ ਸਮਾਂ ਕਿੱਥੋਂ ਹੋਣਾ ਜੀ। ਤੇ ਬਾਅਦ ਵਿੱਚ ਗੁਰੂ ਘਰ ਦੇ ਸਿੱਖ ਵੀ ਐਸੇ ਹੋਏ ਜੀ, ਮੈਂ ਅੱਗੇ ਵੀ ਇੱਕ ਦਿਨ ਆਪ ਜੀ ਨੂੰ ਦੱਸਿਆ ਸੀ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੀ ਨਾ ਜੀ, ਜਿਹੜੇ ਉਹਨਾਂ ਦਾ ਜੀਵਨ ਗੁਰਮੁਖ ਦੱਸ ਰਹੇ ਸੀ। ਕੋਈ ਵੀ ਆ ਕੇ ਬੈਠਾ ਰਹੇ ਜੀ, ਉਹਨਾਂ ਗੱਲ ਹੀ ਨਹੀਂ ਕਰਨੀ, ਆਪ ਦੀ ਬਾਣੀ ਪੜੀ ਜਾਣੀ ਜੀ ਉਹਨਾਂ ਨੇ ਜੀ, ਅਬਲ ਤੇ ਕੁੰਡੀ ਨਹੀਂ ਖੋਲਣੀ ਜੀ। ਤੇ ਜੇ ਕੋਈ ਆ ਕੇ ਵੱਡਾ ਲੀਡਰ ਬਹਿ ਵੀ ਗਿਆ ਨਾ ਜੀ, ਉਹਨਾਂ ਨਾਮ ਜਪਣਾ ਜੀ, ਉਹਨਾਂ ਗੱਲ ਨਹੀਂ ਕਰਨੀ ਜੀ ਉਹਦੇ ਨਾਲ ਜੀ। ਤੇ ਇੱਥੋਂ ਤੱਕ ਸਾਡੇ ਪੰਜਾਬ ਦਾ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ ਜੀ, ਉਹ ਤਿੰਨ ਵਾਰ ਬਾਬਾ ਜੀ ਦੇ ਕੋਲ ਜਾ ਕੇ ਨਾ ਜੀ, ਤੇ ਬਾਹਰ ਖਲੋਤਾ ਰਿਹਾ ਤੇ ਉਹਨਾਂ ਕੁੰਡੀ ਨਹੀਂ ਖੋਲੀ ਜੀ। ਅੱਜ ਕੇ ਆਖੋ ਵਾਹਿਗੁਰੂ, ਐਡੀ ਬੇਪਰਵਾਹੀ ਜੀ, ਕੁੰਡੀ ਨਹੀਂ ਖੋਲੀ ਵੀ ਮਿਲ ਕੇ ਕੀ ਕਰਾਂਗੇ ਜੀ। ਗੱਲ ਤੇ ਕਰੀਏ ਵੀ ਸੰਤ ਮਿਲੇ ਕਿਛ ਸੁਣੀਆ ਕਹੀਏ, ਕੋਈ ਰੱਬ ਦਾ ਪਿਆਰਾ ਮਿਲੇ, ਕੋਈ ਗਿਆਨ ਦੀ ਗੱਲ ਹੋਵੇ, ਕੋਈ ਰੱਬ ਦੀ ਗੱਲ ਹੋਵੇ ਜੀ, ਤੇ ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ, ਤੇ ਅਸੰਤ ਮਿਲੇ ਤੇ ਚੁੱਪ ਹੀ ਰਵੇ ਜੀ ਬੰਦਾ ਜੀ, ਕਿਉਂ ਉਹਦੇ ਨਾਲ ਗੱਲਾਂ ਕਰਨ ਤੋਂ ਵੀ ਵਿਕਾਰ ਪੈਦਾ ਹੋ ਜਾਂਦੇ ਜੀ। ਰੱਬ ਦੇ ਪਿਆਰਿਆਂ ਨਾਲ ਗੱਲ ਕੀਤੀ ਵੀ ਭਲੀ ਹੈ ਜੀ, ਕਿਤੇ ਨਾ ਕਿਤੇ ਮਨ ਦੇ ਸ਼ੰਕੇ ਹੱਲ ਵੀ ਹੋ ਜਾਂਦੇ ਜੀ, ਕਿਤੇ ਨਾ ਕਿਤੇ ਨਾਮ ਜਪਣ ਨੂੰ ਦਿਲ ਕਰ ਆਉਂਦਾ ਜੀ ਬੰਦੇ ਦਾ ਜੀ। ਮਾਤਾ ਜੀ ਦੱਸਣ ਦੇ, ਕਿਸੇ ਨਾਲ ਗੱਲ ਨਹੀਂ ਕਰਦੇ ਹੁੰਦੇ, ਕੋਈ ਬਹੁਤ ਉੱਚੀ ਅਵਸਥਾ ਦਾ ਆਉਣਾ ਉਹਦੇ ਨਾਲ ਇੰਨਾ ਗੱਲ ਕਰਨੀ, ਤੇ ਸੱਚੀ ਗੱਲ ਇਹ ਹੈ ਗੱਲਾਂ ਹੀ ਇੰਨੇ ਉੱਚੇ ਲੈਵਲ ਦੀਆਂ ਹੁੰਦੀਆਂ ਸੀ ਵੀ ਆਮ ਬੰਦਿਆਂ ਨੂੰ ਸਮਝ ਨਹੀਂ ਸੀ ਆਉਂਦੀਆਂ ਹੁੰਦੀਆਂ ਜੀ। ਤੇ ਮਾਤਾ ਜੀ ਨੇ ਮੱਖਣ ਸ਼ਾਹ ਨੂੰ ਆਖਿਆ ਵੀ ਮੱਖਣ ਸ਼ਾਹ ਜਿਵੇਂ ਇਹ ਕਹਿੰਦੇ ਉਵੇਂ ਹੀ ਕਰ ਲੈ, ਕਹਿਣ ਲੱਗੇ ਅਸੀਂ ਵੀ ਇਹਨਾਂ ਦਾ ਬਚਨ ਨਹੀਂ ਮੋੜਦੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਸਾਨੂੰ ਕੋਈ ਗੱਲ ਕਹਿ ਦੇਣ ਨਾ ਅਸੀਂ ਇਹਨਾਂ ਦਾ ਬਚਨ ਨਹੀਂ ਮੋੜਦੇ, ਇਹਨਾਂ ਦੀ ਗੱਲ ਨਹੀਂ ਮੋੜਦੇ। ਜੇ ਇਹਨਾਂ ਦੀ ਗੱਲ ਮੋੜ ਦਈਏ ਫਿਰ ਦੁੱਖ ਪੈਦਾ ਹੋ ਜਾਂਦਾ, ਇਹਨਾਂ ਦੀ ਗੱਲ ਮੰਨਣ ਵਿੱਚ ਹੀ ਸੁੱਖ ਹੈ। ਮੱਖਣ ਸ਼ਾਹ ਤੂੰ ਵਸਤੂਆਂ ਜੇ ਕਹਿੰਦੇ ਵਾਪਸ ਮੋੜ ਦੇ ਮੋੜਨੀਆਂ ਤੇ ਮੋੜ ਦੇ, ਕਹਿਣ ਲੱਗੇ ਤੇਰੇ ਹਿਰਦੇ ਵਿੱਚ ਵੀ ਸ਼ਾਂਤੀ ਤਾਂ ਹੀ ਬਣੀ ਰਹੇਗੀ। ਮੱਖਣ ਸ਼ਾਹ ਨੇ ਹੁਣ ਸਤ ਬਚਨ ਕਰਨਾ ਜੀ। ਹੁਣ ਇੱਥੋਂ ਅੱਜ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਿਹਰ ਕਰਨ, ਸੁਰਤੀਆਂ ਨੂੰ ਇਕਾਗਰਤਾ ਬਖਸ਼ਿਸ਼ ਕਰਨ। ਆਓ ਸਾਰੀ ਸੰਗਤ ਦੋਵੇਂ ਹੱਥ ਜੋੜੋ, ਪਿਆਰ ਸਹਿਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਣ ਜਨਨੀ ਕੇ ਬਾਕ ਕੋ ਦੁਚਿਤਾ ਮੱਖਣ ਜਾਣ।
ਮਾਤਾ ਨਾਨਕੀ ਜੀ ਦੇ ਬਚਨ ਸੁਣ ਕੇ ਮੱਖਣ ਸ਼ਾਹ ਦੁਚਿੱਤੀ ਵਿੱਚ ਪੈ ਗਿਆ ਜੀ। ਹੈ ਕਿਵੇਂ ਮੈਂ ਵਸਤੂਆਂ ਵਾਪਸ ਕਰਕੇ ਆਵਾਂ, ਪਰ ਮਾਤਾ ਜੀ ਨੇ ਕਿਹਾ ਵੀ ਇਹ ਵੀ ਮੱਖਣ ਸ਼ਾਹ ਤੇਰਾ ਹਿਰਦਾ ਸ਼ਾਂਤ ਰੋਏਗਾ ਜਦੋਂ ਤੂੰ ਵਸਤੂਆਂ ਵਾਪਸ ਕਰਕੇ ਆਏਗਾ, ਨਹੀਂ ਤਾਂ ਤੇਰਾ ਹਿਰਦਾ ਨਹੀਂ ਉਹ ਸ਼ਾਂਤ ਹੋਣਾ ਭਾਵੇਂ ਜੋ ਮਰਜ਼ੀ ਕਰ ਲਈ ਜੀ। ਤੇ ਗੱਲ ਸੱਚੀ ਚ ਹਿਰਦੇ ਦੀ ਸ਼ਾਂਤੀ ਪੂਰੀ ਉਦੋਂ ਹੀ ਹੋਣੀ ਜਦੋਂ ਪੂਰਾ ਬਚਨ ਮੰਨਿਆ ਗਿਆ ਜੀ। ਅੱਧਾ ਬਚਨ ਮੰਨਿਆ ਨਾ ਅੱਧਾ, ਅੱਧਾ ਹਿਰਦਾ ਸ਼ਾਂਤ ਹੋਏਗਾ ਪੂਰਾ ਨਹੀਂ ਹੋਏਗਾ ਜੀ। ਜਿਹੜੀ ਪੂਰੀ ਪੂਰੀ ਸ਼ਾਂਤੀ ਹੈ ਨਾ ਜੀ ਉਹ ਪੂਰਾ ਬਚਨ ਮੰਨਣ ਦੇ ਨਾਲ ਆਉਂਦੀ ਜੀ। ਹੁਣ ਮੱਖਣ ਸ਼ਾਹ ਸੋਚ ਰਿਹਾ ਵੀ ਮੈਂ ਕੀ ਕਰਾਂ। ਹਾਂਜੀ,
ਬਹੁਰ ਕਹਿਓ ਨਹਿ ਦੇਰ ਕਰ ਜਾਹੋ ਧੀਰ ਮਲ ਥਾਣ।
ਵੇਖ ਲਓ ਮਾਤਾ ਨਾਨਕੀ ਜੀ ਦੀ ਵੀ ਨਾਲ ਰਹਿ ਰਹਿ ਕਿੱਡੀ ਵੱਡੀ ਅਵਸਥਾ ਬਣੀ ਹੋਈ ਜੀ। ਮਾਤਾ ਨਾਨਕੀ ਜੀ ਨੇ ਕਿਹਾ ਮੱਖਣ ਸ਼ਾਹ ਜੋ ਇਹ ਬੋਲਦੇ ਇਹਨਾਂ ਦੀ ਗੱਲ ਨੂੰ ਟਾਲਣਾ ਨਹੀਂ ਚਾਹੀਦਾ ਜੀ। ਕਈ ਵਾਰੀ ਵੇਖੋ ਵੱਡਿਆਂ ਦੀ ਗੱਲ ਨੂੰ ਬੰਦਾ ਟਾਲ ਤੇ ਦਿੰਦਾ ਤੇ ਬਾਅਦ ਚੋਂ ਫਿਰ ਤੰਗ ਹੁੰਦਾ ਜੀ ਬੜਾ ਜੀ। ਉਰੋਂ ਤੇ ਟਾਲ ਦਿੰਦਾ ਜੀ ਜੋਸ਼ੀ ਵਿੱਚ ਆ ਕੇ ਜੀ, ਹੈ ਗਰਮ ਜੋਸ਼ੀ ਆਈ ਹੁੰਦੀ ਜੀ, ਬੰਦਾ ਟਾਲ ਦਿੰਦਾ ਜੀ ਗੱਲ ਜੀ, ਆਪਣੀ ਸਹੀ ਸਿੱਧ ਕਰ ਦਿੰਦਾ ਜੀ, ਬਾਅਦ ਵਿੱਚ ਤੰਗ ਹੋਣਾ ਪੈਂਦਾ ਜੀ। ਇੱਕ ਗੱਲ ਚੇਤਾ ਰੱਖੋ, ਸ੍ਰੀ ਗੁਰੂ ਅਰਜਨ ਸਾਹਿਬ ਬਾਣੀ ਵਿੱਚ ਕਹਿੰਦੇ ਹੱਥ ਜੋੜੋ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਬਚਨ ਸਾਧ ਸੁਖ ਪੰਥਾ, ਸਾਧੂਆਂ ਦੇ ਬਚਨ ਰੱਬ ਦੇ ਪਿਆਰਿਆਂ ਦੇ ਬਚਨ ਸੁਖ ਦੇ ਰਾਹ ਤੇ ਬੰਦੇ ਨੂੰ ਚਲਾਉਂਦੇ ਜੀ। ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ, ਤੇ ਚੱਲਦੇ ਉਸ ਸੁਖ ਦੇ ਰਾਹ ਤੇ ਉਹ ਨੇ ਜਿਨ੍ਹਾਂ ਦੇ ਵੱਡੇ ਭਾਗ ਹੋਣ ਜੀ। ਮੱਖਣ ਸ਼ਾਹ ਜੀ ਸੋਚਣ ਦੇ ਵੀ ਮੈਂ ਕਿਵੇਂ ਮਾਤਾ ਜੀ ਦਾ ਬਚਨ ਮੰਨਾਂ। ਮਾਤਾ ਜੀ ਕਹਿੰਦੇ ਛੇਤੀ ਕਰ, ਜੇ ਆਪ ਨਹੀਂ ਜਾਣਾ ਤੇ ਆਪਣੇ ਬੰਦਿਆਂ ਨੂੰ ਭੇਜ ਦੇ, ਉਹ ਜਾ ਕੇ ਸਮਾਨ ਵਾਪਸ ਕਰਕੇ ਆਉਣ। ਹਾਂਜੀ,
ਚੌਪਈ ਫਿਰ ਉਹ ਵਸਤਾ ਜਿਤਕ ਤਿਨ ਕੈਰੀ ਨਿਜ ਧਨ ਕੋ ਭੀ ਦੀਜਹਿ ਫੇਰੀ।
ਮੱਖਣ ਸ਼ਾਹ ਗੁਰੂ ਜੀ ਦਾ ਬਚਨ ਮੰਨਣ ਵਿੱਚ ਸੁੱਖ ਹੈ, ਜਾ ਆਪਣਾ ਧਨ ਵੀ ਦੇ ਆ ਤੇ ਉਹਦਾ ਧਨ ਵੀ ਦੇ ਆ, ਦੋਵੇਂ ਹੀ ਧਨ ਦੇ ਆ, ਜਿਹੜਾ ਤੂੰ ਗੁਰੂ ਸਾਹਿਬ ਨੂੰ ਦਿੱਤਾ ਉਹ ਵੀ ਧਨ ਦੇ ਆ, ਤੇ ਜਿਹੜਾ ਮੱਖਣ ਸ਼ਾਹ ਦਾ ਵਾਹਿਗੁਰੂ ਤੀਰ ਮਲਦਾ ਸੀ ਉਹ ਵੀ ਵਾਪਸ ਦੇ ਆ। ਗੁਰੂ ਸਾਹਿਬ ਦੇ ਬਚਨ ਵਿੱਚ ਮੰਨਣ ਵਿੱਚ ਹੀ ਸੁੱਖ ਹੈ। ਹਾਂਜੀ,
ਚੰਚਲ ਲਛਮੀ ਥਿਰ ਨਾ ਰਹਿਤ ਹੈ ਆਏ ਸੁਖ ਚਿਤ ਗਈ ਦਹਿਤ ਹੈ।
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਾਤਾ ਨਾਨਕੀ ਜੀ ਮੱਖਣ ਸ਼ਾਹ ਨੂੰ ਕਹਿਣ ਦੇ, ਕਹਿਣ ਲੱਗੇ ਮੱਖਣ ਸ਼ਾਹ ਆਮ ਸੰਸਾਰੀ ਬੰਦਿਆਂ ਦੀ ਗੱਲ ਦੱਸ ਦਿੰਦੇ ਆ, ਇਹ ਜਿਹੜੀ ਮਾਇਆ ਨਾ ਇਹ ਬੜੀ ਚੰਚਲ ਹੈਗੀ। ਉਹ ਚੰਚਲ ਪਤਾ ਕਿਹਨੂੰ ਕਹਿੰਦੇ ਜੀ, ਜਿਹੜੀ ਚੱਲਦੀ ਰਹੇ ਜੀ, ਚੱਲਦੀ ਰਹੇ। ਜਿਹੜੀ ਮਾਇਆ ਤੁਹਾਡੀ ਜੇਬ ਚ ਹੈਗੀ ਪਤਾ ਨੀ ਕਿੰਨਿਆਂ ਕੋਲੋਂ ਆਈ ਹੈ ਜੀ, ਉਹ ਜੀ ਇਸੇ ਤਰ੍ਹਾਂ ਹੀ ਹੈ ਜੀ। ਜਿਹੜੀ ਸਾਡੀ ਜੇਬ ਚ ਪਈ ਹੈ ਉਹ ਪਤਾ ਨੀ ਕਿੰਨੇ ਹੱਥ ਲੱਗੇ ਹੁੰਦੇ ਜੀ ਉਹਨੂੰ ਜੀ। ਹਾਂਜੀ,
ਤੇ ਸਾਡੀ ਜੇਬ ਚੋਂ ਨਿਕਲ ਕੇ ਗਾਂਹ ਕਈਆਂ ਦੇ ਹੱਥ ਲੱਗਣੇ ਨੇ ਉਹਨਾਂ ਦੀ। ਕਹਿਣ ਲੱਗੇ ਜਿਹੜੀ ਮਾਇਆ ਹੈ ਬੜੀ ਚੰਚਲ ਹੈ, ਇਹ ਚਲਾਏਮਾਨ ਹੈ। ਆਮ ਬੰਦੇ ਨੂੰ ਜਦੋਂ ਪ੍ਰਾਪਤ ਹੁੰਦੀ ਬੰਦਾ ਖੁਸ਼ ਹੁੰਦਾ, ਜਾਂਦੀ ਤੇ ਬੰਦਾ ਦੁਖੀ ਹੋ ਜਾਂਦਾ ਜੀ। ਤੇ ਇਹ ਤੇ ਆਮ ਗੱਲਾਂ ਨੇ ਨਾ ਜੀ, ਹੱਥੋਂ ਛੁਟਕੀ ਤਨ ਸਿਆਹ ਹੋਆ ਤੇ ਬਦਨ ਜਾਏ ਕੁਮਲਾਏ। ਹੱਥੋਂ ਛੁਟਕੇ ਨਾ ਜੀ ਤੇ ਰੰਗ ਹੀ ਬੰਦੇ ਦਾ ਬਦਲ ਜਾਂਦਾ ਜੀ, ਜਦੋਂ ਮਾਇਆ ਗਵਾਚ ਜੇ ਜਾਂ ਛੁੱਟ ਜੇ ਜੀ। ਮਾਤਾ ਜੀ ਕਹਿਣ ਲੱਗੇ, ਆਮ ਬੰਦਿਆਂ ਉੱਤੇ ਆਉਣ ਦੀ ਖੁਸ਼ੀ ਤੇ ਜਾਣ ਦੀ ਗਮੀ, ਪਰ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਇਹੋ ਜਿਹਾ ਕੋਈ ਵੀ ਅਸਰ ਨਹੀਂ ਹੈਗਾ। ਹਾਂਜੀ,
ਲੋਭੀ ਸਹਿਤ ਪਾਪ ਅਨੇਕ, ਕਰਤ ਕਰਤ ਮ੍ਰਿਤੂ ਲਹਿ ਅਬੇਕ।
ਤੇ ਜਿਹੜੇ ਲੋਭੀ ਨੇ ਉਹ ਮਾਇਆ ਇਕੱਠੀ ਕਰਨ ਵਾਸਤੇ ਪਾਪ ਕਰਦੇ ਨੇ ਬੜੇ ਜੀ, ਪਾਪਾਂ ਬਾਝੋਂ ਹੋਵੇ ਨਾਹੀ ਗੱਜ ਕੇ ਆਖੋ ਵਾਹਿਗੁਰੂ। ਇਹ ਜਿਹੜੀ ਬਹੁਤੀ ਇਕੱਠੀ ਹੋ ਜਾਂਦੀ ਨਾ ਜੀ, ਮਾਫ ਕਰਿਓ, ਵਿਰਲੇ ਦੀ ਧਰਮ ਦੀ ਹੁੰਦੀ ਜੀ, ਵਿਰਲੇ ਦੀ ਜੀ, ਨਹੀਂ ਤੇ ਬਹੁਤਿਆਂ ਦੀ ਪਾਪਾਂ ਵਾਲੀ ਹੁੰਦੀ ਹੈ ਜੀ। ਪਾਪਾਂ ਬਾਝੋਂ ਹੋਵੇ ਨਾਹੀ ਮੋਇਆ, ਸਾਥ ਨਾ ਜਾਈ ਤੇ ਨਾਲ ਨੀ ਲੈ ਕੇ ਜਾਂਦਾ ਜੀ ਬੰਦਾ ਜੀ। ਗੁਰੂ ਨਾਨਕ ਸਾਹਿਬ ਜੀ ਦਾ ਸਮਝਾਉਣ ਦਾ ਤਰੀਕਾ ਬੜਾ ਸੋਹਣਾ ਸੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਾਰੂ ਬਾਦਸ਼ਾਹ ਦਾ ਪ੍ਰਸੰਗ ਤੁਸਾਂ ਹੋ ਸਕਦਾ ਬੜੀ ਵਾਰੀ ਸੁਣਿਆ ਹੋਏ ਜੀ, ਕਿਉਂਕਿ ਸਾਖੀ ਚ ਬਚਨ ਬੜੇ ਕੀਮਤੀ ਨੇ ਤੇ ਬਾਹਰ ਆਵਾਜ਼ ਆ ਰਹੀ ਹੈ। ਮੈਂ ਚਾਹੁੰਦਾ ਵੀ ਮੇਨ ਮੇਨ ਗੱਲਾਂ ਦਾ ਪਤਾ ਲੱਗ ਜੇ ਜੀ। ਕਾਰੂ ਬਾਦਸ਼ਾਹ ਨੇ ਪੂਰਾ, ਉਹਦਾ ਵੱਡਾ ਭਰਾ ਸੀਗਾ ਜੀ, ਉਹਨੇ 40 ਗੰਜ ਖਜ਼ਾਨਾ ਜੋੜਿਆ ਜੀ। ਮਹਾਨ ਕੋਸ਼ ਵਿੱਚ ਗੰਜ ਪਤਾ ਕਿੰਨਾ ਲਿਖਦੇ ਜੀ, ਗੰਜ। ਪੂਰਾ ਤਾਕਤਵਰ ਬੰਦਾ ਜੀ, ਪੂਰਾ ਤਾਕਤਵਰ ਬੰਦਾ, ਐਕਸਪਰਟ ਬੰਦਾ। ਜਦੋਂ ਐ ਕਮਾਨ ਚ ਤੀਰ ਲਾਵੇ ਤੇ ਪੂਰੇ ਬਲ ਨਾਲ ਚਾਰੋਂ ਦਿਸ਼ਾਵਾਂ ਚ ਤੀਰ ਮਾਰੇ ਜੀ, ਜਿੰਨਾ ਘੇਰਾ ਬਣੇਗਾ ਨਾ ਜੀ ਉਹਨੂੰ ਗੰਜ ਕਹਿੰਦੇ ਜੀ, ਗੰਜ ਜੀ। ਪੂਰਾ ਤਾਕਤਵਰ ਬੰਦਾ। ਹੁਣ ਜਦੋਂ ਪੂਰਾ ਤਾਕਤਵਰ ਬੰਦਾ, ਐਕਸਪਰਟ ਬੰਦਾ ਤੀਰ ਮਾਰੇਗਾ ਨਾ ਜੀ, ਤੋਰਾ ਵੱਜਿਆ ਹੋਇਆ ਤੀਰ ਬਹੁਤ ਦੂਰ ਜਾ ਕੇ ਡਿੱਗੇਗਾ ਜੀ, ਇੱਕ ਦਿਸ਼ਾ ਵਿੱਚ ਨਹੀਂ ਜੀ, ਚਾਰੇ ਦਿਸ਼ਾਵਾਂ ਵਿੱਚ ਮਾਰੇ ਜੀ। ਤੇ ਚਾਰਾਂ ਵਿੱਚ ਮਾਰ ਕੇ ਉਹ ਤੇ ਘੇਰਾ ਹੋ ਗਿਆ ਨਾ ਜੀ, ਤੇ ਪੂਰੇ ਜ਼ੋਰ ਨਾਲ ਤਾਂ ਨੂੰ ਤੀਰ ਮਾਰੇ ਜੀ, ਤਾਂ ਨੂੰ ਜੀ। ਤੇ ਜਿੰਨੀ ਉਚਾਈ ਬਣੇ ਉਹਨਾਂ ਮਾਇਆ ਦਾ ਢੇਰ ਇਕੱਠਾ ਹੋ ਜੇ ਤੇ ਇੱਕ ਗੰਜ ਖਜ਼ਾਨਾ ਕਹਿੰਦੇ ਜੀ, ਇੱਕ ਗੰਜ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੁਸੀਂ ਖੁਦ ਹਿਸਾਬ ਲਾਓ ਵੀ ਗੰਜ ਖਜ਼ਾਨਾ ਕਿੰਨਾ ਹੋਏਗਾ। ਫਿਰ ਸੁਣਿਓ, ਪੂਰਾ ਐਕਸਪਰਟ ਬੰਦਾ ਪੂਰੇ ਜ਼ੋਰ ਦੇ ਨਾਲ, ਬਲ ਦੇ ਨਾਲ ਚਾਰੇ ਦਿਸ਼ਾਵਾਂ ਚ ਤੀਰ ਮਾਰੇ ਜਿੰਨਾ ਘੇਰਾ ਬਣਦਾ, ਤੇ ਤਾਂ ਨੂੰ ਤੀਰ ਮਾਰ ਕੇ ਜਿੰਨੀ ਉਚਾਈ ਬਣਦੀ ਉਹਨਾਂ ਢੇਰ ਲੱਗਾ ਹੋਏ ਪੈਸਿਆਂ ਪੈਸਿਆਂ ਦਾ, ਤੇ ਉਹਨੂੰ ਗੰਜ ਕਹਿੰਦੇ ਜੀ, ਗੰਜ ਜੀ। ਇੱਕ ਗੰਜ ਖਜ਼ਾਨਾ ਜੋੜਿਆ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਜਿਹੜਾ ਕਾਰੂ ਸੀ ਨਾ ਜੀ, ਉਹਨੇ ਇਹੋ ਜਿਹੇ 40 ਢੇਰ ਇਕੱਠੇ ਕੀਤੇ ਸੀਗੇ ਜੀ, 40 ਢੇਰ ਜੀ। ਖੁਦ ਹਿਸਾਬ ਲਾਓ ਵੀ ਕਿੱਡਾ ਮਾਇਆ ਦਾ ਵਪਾਰੀ ਹੋਏਗਾ ਜੀ। ਤੇ ਇੱਥੋਂ ਤੱਕ ਆਪਣੇ ਦੇਸ਼ ਵਿੱਚ ਆਪਣੇ ਮੰਤਰੀਆਂ ਨੂੰ ਇਕੱਠਿਆਂ ਕਰਕੇ ਕਹਿਣ ਲੱਗਾ ਮੈਨੂੰ ਇਉਂ ਮਹਿਸੂਸ ਹੁੰਦਾ ਵੀ ਅਜੇ ਵੀ ਮਾਇਆ ਹੈਗੀ ਸਾਡੇ ਦੇਸ਼ ਵਿੱਚ, ਜਿਹੜੀ ਮੇਰੇ ਕੋਲ ਨਹੀਂ ਪਹੁੰਚੀ ਜੀ, ਜਿਹੜੀ ਮੇਰੇ ਕੋਲ ਨਹੀਂ ਪਹੁੰਚੀ। ਉਹ ਕਹਿੰਦੇ ਜੀ ਮਾਇਆ ਤੇ ਸਾਰੀ ਆ ਗਈ। ਕਹਿਣ ਲੱਗਾ ਨਹੀਂ, ਤੇ ਹੇ ਵਾਹਿਗੁਰੂ, ਮਾਇਆ ਦੇ ਵਿੱਚ ਪਿਆ ਹੋਇਆ ਬੰਦਾ ਉਹਦੇ ਵਾਸਤੇ ਕੋਈ ਧੀ ਨਹੀਂ ਤੇ ਕੋਈ ਪੁੱਤ ਨਹੀਂ ਜੀ। ਕਹਿਣ ਲੱਗਾ ਮੇਰੀ ਧੀ ਨੂੰ ਸਜਾਓ, ਸਾਰੇ ਦੇਸ਼ 'ਚ ਫਰਾਓ, ਤੇ ਇਹ ਗੱਲ ਕਹਿ ਦਿਓ ਜਿਹੜਾ 1 ਰੁਪਈਆ ਦੇਗਾ ਉਹਦਾ ਰਾਜੇ ਦੀ ਧੀ ਨਾਲ ਵਿਆਹ ਕੀਤਾ ਜਾਏਗਾ ਜੀ। ਤੁਸੀਂ ਖੁਦ ਸਭ ਲਾਓ, ਬਾਪ ਨੂੰ ਧੀ ਦੀ ਇੱਜ਼ਤ ਬਹੁਤ ਪਿਆਰੀ ਹੁੰਦੀ ਜੀ, ਪਰ ਮਾਇਆ ਵਿੱਚ ਅੰਨਾ ਹੋਇਆ ਬੰਦਾ ਉਹਨੂੰ ਆਪਦੀ ਧੀ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੈਗੀ ਜੀ। ਉਸੇ ਦੇਸ਼ ਵਿੱਚ ਇੱਕ ਹੋਰ ਮੰਦ ਬੁੱਧੀ ਰਹਿੰਦਾ ਜੀ, ਇੱਕ ਨੌਜਵਾਨ ਲੜਕੇ ਨੇ ਵੇਖ ਲਿਆ, ਉਹਨੇ ਆਪਣੀ ਮਾਂ ਨੂੰ ਕਿਹਾ, ਮਾਂ ਮੈਂ ਰਾਜੇ ਦੀ ਧੀ ਨਾਲ ਵਿਆਹ ਕਰਾਉਣਾ, ਤੇ 1 ਰੁਪਈਆ ਦੇ। ਉਹ ਕਹਿਣ ਲੱਗੀ, ਪੁੱਤ ਬਾਦਸ਼ਾਹ ਨੇ ਤਾਂ ਅੱਗੇ ਕੱਖ ਨਹੀਂ ਰਹਿਣ ਦਿੱਤਾ ਸਾਡੇ ਘਰ 'ਚ, ਸਾਡੇ ਕੀ ਪੂਰੇ ਦੇਸ਼ ਵਿੱਚ ਕਿਸੇ ਦੇ ਘਰ ਨਹੀਂ ਕੁਝ ਰਹਿਣ ਦਿੱਤਾ ਜੀ। ਫਿਰ ਖਹਿੜੇ ਪੈ ਗਿਆ, ਮਾਂ ਮੈਂ ਮਰ ਜਾਣਾ ਜੀ। ਉਹਦੀ ਮਾਂ ਨੇ ਕਿਹਾ, ਫਿਰ ਤੇਰਾ ਬਾਪ ਜਦੋਂ ਮਰਿਆ ਸੀ ਨਾ ਤੇ ਉਹਦੇ ਮੂੰਹ ਵਿੱਚ ਇੱਕ ਚਾਂਦੀ ਦਾ ਰੁਪਈਆ ਪਾਇਆ ਸੀਗਾ, ਕਹਿਣ ਲੱਗੀ ਜਾ ਉਹ ਕੱਢ ਲਾ। ਫਿਰ ਕਾਮ ਵਿੱਚ ਅੰਨਾ ਹੋਇਆ ਪੁੱਤ, ਉਹਨੇ ਆਪਣੇ ਪਿਓ ਦੀ ਕਬਰ ਦੀ ਪਰਵਾਹ ਨਹੀਂ ਕੀਤੀ, ਉਹਨੇ ਉਹਦੇ ਵਿੱਚੋਂ ਇੱਕ ਰੁਪਈਆ ਬਾਹਰ ਕੱਢਿਆ ਜੀ, ਤੇ ਇੱਕ ਰੁਪਈਆ ਬਾਹਰ ਕੱਢ ਕੇ ਰਾਜੇ ਨੂੰ ਦਿੱਤਾ ਜੀ। ਰਾਜਾ ਕਹਿੰਦਾ, ਵਿਆਹ ਤੇ ਇੱਕ ਪਾਸੇ ਰਿਹਾ, ਸੱਚ ਸੱਚ ਦੱਸ ਤੂੰ ਰੁਪਈਆ ਲੈ ਕੇ ਕਿੱਥੋਂ ਆਇਆ? ਕਹਿਣ ਲੱਗਾ, ਮੈਂ ਤਾਂ ਰਹਿਣ ਹੀ ਨਹੀਂ ਦਿੱਤਾ। ਫਿਰ ਕੀ ਸੀ ਜੀ? ਉਹਨੇ ਦੱਸ ਦਿੱਤਾ ਵੀ ਪਿਓ ਦੀ ਕਬਰ ਚੋਂ ਕੱਢ ਕੇ ਲੈ ਕੇ ਆਇਆ। ਕਾਰੂ ਨੇ ਛਾਤੀ ਤੇ ਹੱਥ ਮਾਰਿਆ, ਨਾਲ ਦੇ ਬੰਦਿਆਂ ਨੂੰ ਕਿਹਾ, ਕਹਿੰਦਾ ਵੇਖਿਆ ਮੈਂ ਕਿਹਾ ਸੀ ਨਾ ਅਜੇ ਪੈਸੇ ਪਏ ਨੇ ਕਿਤੇ, ਪੁੱਟੋ ਕਬਰਾਂ ਸਾਰੀਆਂ ਜੀ। ਕਬਰਾਂ ਪੁੱਟ ਪੁੱਟ ਕੇ ਇੱਕ ਰੁਪਈਆ ਕੱਢੇ ਜੀ, ਹੋਰ ਖਜ਼ਾਨਾ ਵੱਡਾ ਕਰ ਲਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਉਸ ਧਰਤੀ ਤੇ ਪੈ ਗਏ ਜੀ। ਗੱਦ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਭਾਵਨਾ ਬਣਾਓ, ਹੱਥ ਜੋੜੋ, ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਲੋਕ ਰੋਣ ਦਏ ਜੀ, ਲੋਕ ਕਲਪੇ ਪਏ ਜੀ, ਲੋਕਾਂ ਦੇ ਤਨ ਤੇ ਪਾਉਣ ਨੂੰ ਕੱਪੜੇ ਨਹੀਂ ਹੈਗੇ। ਮਹਾਰਾਜ ਕਹਿੰਦੇ ਤੁਹਾਡਾ ਇੰਨਾ ਬੁਰਾ ਹਾਲ ਕਿਉਂ ਹੋਇਆ? ਕਹਿਣ ਲੱਗਾ, ਲੋਕ ਕਹਿਣ ਲੱਗੇ, ਗੁਰੂ ਜੀ ਸਾਡੇ ਰਾਜੇ ਕਰਕੇ ਸਾਡਾ ਬੁਰਾ ਹਾਲ ਹੋ ਗਿਆ, ਸਭ ਕੁਝ ਘਰਾਂ ਚੋਂ ਕੱਢ ਕੇ ਲੈ ਗਿਆ। ਮਹਾਰਾਜ ਕਹਿਣ ਲੱਗੇ, ਅੱਛਾ? ਕਹਿਣ ਲੱਗੇ ਜੀ ਹਾਂ, ਗੁਰੂ ਨਾਨਕ ਸਾਹਿਬ ਰਾਜੇ ਦੇ ਘਰ ਦੇ ਬਾਹਰ ਜਾ ਕੇ ਬਹਿ ਗਏ ਜੀ। ਕਾਰੂ ਦੇ ਜੀ ਸਿਪਾਹੀਆਂ ਨੂੰ ਕਿਹਾ, ਉਹਨੂੰ ਕਹੋ ਬਾਹਰ ਫਕੀਰ ਆਏ। ਕਾਰੂ ਕਹਿੰਦਾ, ਉਹਨਾਂ ਨੂੰ ਕਹਿ ਦਿਓ ਵੀ ਕਾਰੂ ਕਿਸੇ ਫਕੀਰ ਨੂੰ ਨਹੀਂ ਮਿਲਦਾ, ਪੈਸੇ ਲੈਣ ਆ ਜਾਂਦੇ ਮੇਰੇ ਕੋਲੋਂ। ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਕਹਿੰਦੇ, ਉਹਨੂੰ ਆਖੋ ਇਹ ਜਿਹੜੇ ਫਕੀਰ ਆਏ ਲੈਣ ਨਹੀਂ ਆਏ, ਕੁਛ ਦੇਣ ਆਏ ਨੇ ਤੈਨੂੰ ਜੀ। ਜਦੋਂ ਸੁਣਿਆ ਕੁਛ ਦੇਣ ਆਏ ਨੇ, ਛੇਤੀ ਨਾਲ ਬਾਹਰ ਆਇਆ, ਲਿਆਓ ਕੀ ਦੇਣਾ? ਮਹਾਰਾਜ ਨੇ ਸੂਈ ਦੇ ਦਿੱਤੀ ਜੀ। ਮਹਾਰਾਜ ਕਹਿੰਦੇ, ਆ ਲੈ ਸੂਈ ਤੇ ਰੱਖ ਲਾ ਖਜ਼ਾਨੇ ਵਿੱਚ, ਤੇ ਜਦੋਂ ਉੱਤੇ ਜਾਏਗਾ ਤੇਰੇ ਕੋਲੋਂ ਉੱਤੋਂ ਲਵਾਂਗੇ। ਕਹਿਣ ਲੱਗੇ, ਸਮਝਾਉਣ ਦਾ ਤਰੀਕਾ ਸੀ ਸਤਿਗੁਰੂ ਜੀ ਦਾ। ਘਰ ਗਿਆ, ਪਤਨੀ ਬੜੀ ਸਿਆਣੀ ਸੀ ਜੀ ਉਹਦੀ ਜੀ, ਉਹਨੂੰ ਕਹਿੰਦਾ ਆ ਲੈ ਸੂਈ, ਤੇ ਜਦੋਂ ਮੈਂ ਜਾਣਾ ਨਾ ਮੇਰੀ ਜੇਬ 'ਚ ਸੂਈ ਤੂੰ ਪਾ ਦੇਣੀ ਹੈ ਜਦੋਂ ਮੇਰਾ ਅੰਤ ਜਨਾਜ਼ਾ ਨਿਕਲੇਗਾ। ਉਹ ਕਹਿਣ ਲੱਗੀ, ਇਹਦਾ ਕੀ ਕਰਨਾ? ਕਹਿਣ ਲੱਗਾ, ਉੱਤੇ ਜਾ ਕੇ ਫਕੀਰਾਂ ਨੂੰ ਦੇਣੀ ਹੈ। ਉਹਨੇ ਦੱਸਿਆ, ਪਤੀ ਜੀ ਨਾਲ ਤੇ ਤੁਹਾਡਾ ਸਰੀਰ ਨਹੀਂ ਜਾਣਾ, ਤੇ ਸੂਈ ਕਿੱਥੋਂ ਲੈ ਜਾਓਗੇ? ਜਾਓ ਵਾਪਸ ਦੇ ਕੇ ਆਓ, ਕੋਈ ਪੂਰੇ ਨੇ ਉਹ। ਗੁਰੂ ਨਾਨਕ ਸਾਹਿਬ ਦੇ ਅੱਗੇ ਸੂਈ ਰੱਖ ਕੇ ਕਹਿਣ ਲੱਗਾ, ਆਹ ਵੇਖੋ ਭਾਈ ਤੁਹਾਡੀ ਸੂਈ, ਮੈਂ ਨਹੀਂ ਲੈਣੀ। ਮਹਾਰਾਜ ਕਹਿੰਦੇ, ਕੀ ਹੋ ਗਿਆ? ਕਹਿਣ ਲੱਗਾ, ਹੋਣਾ ਕੀ ਹੈ, ਇਹ ਤੇ ਨਾਲ ਜਾਣੀ ਨਹੀਂ। ਮਹਾਰਾਜ ਕਹਿੰਦੇ, ਜੇ ਸੂਈ ਨਹੀਂ ਜਾਣੀ ਤਾਂ 40 ਗੰਜ ਕਿਉਂ ਇਕੱਠੇ ਕੀਤੇ ਨੇ? ਕਹਿਣ ਲੱਗੇ, ਕਿਰਪਾ ਦ੍ਰਿਸ਼ਟੀ ਕੀਤੀ ਤੇ ਕਾਰੂ ਬਾਦਸ਼ਾਹ ਨੂੰ ਸਮਝਾਇਆ ਜੀ। ਬੜਾ ਵੱਡਾ ਮਹਾਰਾਜ ਨੇ ਉਪਦੇਸ਼ ਦਿੱਤਾ ਜੀ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਜੋ ਦਿਸੈ ਜਮੀ ਪਰਸੋ ਹੋਸੀ ਫਨਾਏ। ਦੁਨੀਆਂ ਕਾ ਦੀਵਾਨਾ ਕਹੇ ਮੁਲਕ ਮੇਰਾ, ਆਈ ਮੌਤ ਸਰ ਪਰ ਨਾ ਤੇਰਾ ਨਾ ਮੇਰਾ। ਪੀਏ ਪਿਆਲੇ ਔਰ ਖਾਏ ਕਬਾਬ, ਦੇਖੋ ਰੇ ਲੋਗੋ ਬਹੁਤ ਆ ਖਰਾਬ। ਬੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜੀ ਲੰਮਾ ਉਪਦੇਸ਼ ਦਿੱਤਾ। ਕਾਰੂ ਦਾ ਮਨ ਪਿਘਲ ਗਿਆ। ਕਾਰੂ ਕਹਿੰਦਾ, ਜੀ ਮੈਂ ਕੀ ਕਰਾਂ, ਮੇਰਾ ਧਿਆਨ ਨਾਮ 'ਚ ਜੁੜੇ। ਮਹਾਰਾਜ ਕਹਿੰਦੇ, ਜਿਹੜਾ ਪਾਪਾਂ ਦਾ ਧਨ ਇਕੱਠਾ ਕੀਤਾ ਪਹਿਲਾਂ ਲੋਕਾਂ ਵਿੱਚ ਵੰਡ, ਕਹਿਣ ਲੱਗੇ ਸਾਰਿਆਂ ਨੂੰ ਦੇ ਦੇ। ਜਿੱਥੋਂ ਤੱਕ ਤੇਰਾ ਦੇਸ਼ ਹੈ ਉੱਥੋਂ ਤੱਕ ਲੰਗਰ ਲਾ ਦੇ। ਕਹਿਣ ਲੱਗੇ, ਕਿਸੇ ਘਰ ਵਿੱਚ ਵੀ ਭੁੱਖ ਮਰੀ ਨਾ ਰਹੇ ਜੀ। ਕਹਿਣ ਲੱਗਾ, ਠੀਕ ਹੈ। ਫਿਰ ਸਾਰੇ ਪੈਸੇ ਉਹਦੇ ਘਰੋਂ ਕੱਢ ਕੇ ਨਾ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ, ਹੁਣ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਜੀ। ਫਿਰ ਕਾਰੂ ਵਾਹਿਗੁਰੂ ਵਾਹਿਗੁਰੂ ਜਪਣ ਲੱਗਾ, ਤੁਹਾਡਾ ਭਲਾ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਜਿਹੜੇ ਬਚਨ ਨੇ ਬੜੇ ਕੀਮਤੀ ਬਚਨ ਨੇ ਜੀ। ਮਾਤਾ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਧੀਰ ਮਲ ਨੂੰ ਸਮਝਾ ਰਹੇ ਨੇ। ਕਹਿਣ ਲੱਗੇ, ਵਾਹਿਗੁਰੂ ਮੱਖਣ ਸ਼ਾਹ ਨੂੰ ਸਮਝਾ ਰਹੇ। ਮੱਖਣ ਸ਼ਾਹ ਛੱਡ ਦੇ ਖਹਿੜਾ। ਕਹਿਣ ਲੱਗੇ, ਇਹ ਜਿਹੜੀ ਮਾਇਆ ਇਹ ਸੁੱਖ ਥੋੜੀ ਦਿੰਦੀ, ਕਹਿਣ ਲੱਗੇ ਇਹਦੇ ਤੋਂ ਬੜੇ ਬੜੇ ਦੁੱਖ ਵੀ ਪੈਦਾ ਹੋ ਜਾਂਦੇ ਨੇ। ਫਿਰ ਮਾਤਾ ਜੀ ਨੇ ਸਮਝਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਨਾ ਮੱਖਣ ਸ਼ਾਹ ਤੇ ਮੱਖਣ ਸ਼ਾਹ ਨੂੰ ਆਖਿਆ, ਹੁਣ ਮੱਖਣ ਸ਼ਾਹ ਇਹ ਤੋਂ ਬਾਅਦ ਨਹੀਂ ਕਹਿਣਾ ਤੈਨੂੰ, ਕਹਿਣ ਲੱਗੇ ਮੱਖਣ ਸ਼ਾਹ ਜਾ ਕੇ ਅਸੀਂ ਮਾਇਆ ਨੀ ਰੱਖਣੀ, ਵਾਪਸ ਕਰਕੇ ਆ ਮਾਇਆ। ਹਾਂਜੀ
ਗੁਰ ਬਚ ਸ਼੍ਰਿੰਖਲਾ ਤੇ ਰੁਖ ਗਯੋ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਸ ਗੁਰੂ ਸਾਹਿਬ ਦੇ ਬਚਨ ਨੇ ਐਸੀ ਮਿਹਰ ਕੀਤੀ ਜੀ, ਮੱਖਣ ਸ਼ਾਹ ਮਾਇਆ ਵਾਪਸ ਕਰਨ ਨੂੰ ਤਿਆਰ ਹੋ ਗਿਆ ਜੀ। ਹਾਂਜੀ
ਮੱਖਣ ਮਨ ਕੁੰਜਰ ਤਬ ਪਯੋ,
ਬਸ ਫਿਰ ਮੱਖਣ ਸ਼ਾਹ ਦਾ ਮਨ ਹਾਥੀ ਵਰਗਾ ਬਲਵਾਨ ਹੋ ਗਿਆ ਜੀ। ਹਾਂਜੀ
ਕਹਿਣ ਲੱਗਿਆ ਪੋ ਗੁਰਹਿਰ ਜਾਏ,
ਹੱਥ ਜੋੜ ਕੇ ਆਖਿਆ, ਹੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਮਾਲਕ ਹੋ ਤੇ ਮੈਂ ਤੁਹਾਡੀ ਖੁਸ਼ੀ ਲੈਣੀ, ਮੈਂ ਮਾਇਆ ਨੂੰ ਕੀ ਕਰਨਾ। ਕਹਿਣ ਲੱਗੇ ਮਹਾਰਾਜ ਹੁਣੇ ਹੀ ਵਾਪਸ ਕਰ ਉਹਨੇ ਮਾਇਆ। ਹਾਂਜੀ
ਹਮਰ ਬਸ ਨਾ ਚੱਲੇ ਕਿਸ ਭਾਏ,
ਸੱਚੇ ਪਾਤਸ਼ਾਹ ਸਾਡਾ ਕੋਈ ਵੱਸ ਨੀ ਤੁਹਾਡੇ ਹੁਕਮ ਅੱਗੇ, ਅਸੀਂ ਤੇ ਤੁਹਾਡਾ ਹੁਕਮ ਮੰਨਣਾ ਹੈ। ਹਾਂਜੀ
ਰਾਵਰ ਬਾਕਨ ਕੇ ਅਨੁਸਾਰ ਇਸ ਪ੍ਰਕਾਰ ਹੈ ਮਤੋ ਹਮਾਰਾ।
ਇੰਨੀ ਕੁ ਗੱਲ ਵੀ ਬੰਦੇ ਨੂੰ ਸਮਝ ਆ ਜੇ ਤੇ ਗੱਲ ਬੜੀ ਵੱਡੀ ਹੈ। ਇਹ ਜਿਹੜੀ ਮੱਖਣ ਸ਼ਾਹ ਵਾਲੀ ਸਾਖੀ ਹੈ ਨਾ ਜੀ, ਜੇ ਕਿਤੇ ਆਪਣੀ ਜ਼ਿੰਦਗੀ ਜਾ ਜੇ ਤੇ ਬੰਦੇ ਦੇ ਕੰਨਾਂ ਨੂੰ ਹੱਥ ਲੱਗ ਜਾਂਦੇ ਜੀ। ਮਾਤਾ ਵਾਹਿਗੁਰੂ ਮੱਖਣ ਸ਼ਾਹ ਮਹਾਰਾਜ ਨੂੰ ਕਹਿ ਰਿਹਾ, ਸੱਚੇ ਪਾਤਸ਼ਾਹ ਮੇਰਾ ਜੀਵਨ ਤਾਂ ਸਫਲ ਆ ਜੇ ਮੈਂ ਤੁਹਾਡਾ ਬਚਨ ਮੰਨਾਂਗਾ, ਜੇ ਤੁਹਾਡਾ ਬਚਨ ਹੈ ਤੇ ਕਰ ਆਉਣੇ ਵਾਪਸ ਸੱਚੇ ਪਾਤਸ਼ਾਹ। ਹਾਂਜੀ
ਗੁਰ ਜਨਨੇ ਕੇ ਦੇਖਤ ਤਹਾ ਨਿਜ ਪ੍ਰਿਤਿਅਨ ਕੋ ਮੱਖਣ ਕਹਾ।
ਮਾਤਾ ਨਾਨਕੀ ਜੀ ਵੀ ਬੈਠੇ ਨੇ ਤੇ ਮੱਖਣ ਸ਼ਾਹ ਨੇ ਆਪਣੇ ਸਾਰੇ ਬੰਦੇ ਸੱਦੇ ਜੀ, ਕਹਿਣ ਲੱਗਾ ਆਓ ਵੀ ਸਾਰੇ। ਹਾਂਜੀ
ਧੀਰ ਮੱਲ ਕੇ ਨਿਕਟ ਸਦਾਵੋ,
ਜਾਓ ਤੇ ਧੀਰ ਮੱਲ ਦੇ ਕੋਲ ਜਾਓ ਤੁਸੀਂ ਸਾਰੇ। ਹਾਂਜੀ
ਦਰਬ ਵਸਤ ਦੇਹ ਪੁਨਹ ਸੁਨਾਵੋ,
ਸਾਰੀਆਂ ਵਸਤੂਆਂ ਪੰਡਾਂ ਚੁੱਕ ਲੋ। ਕਹਿਣ ਲੱਗਾ ਮੱਖਣ ਸ਼ਾਹ ਨੇ ਪੁੱਛਿਆ, ਮਹਾਰਾਜ ਜਿਹੜੀ 500 ਮੋਹਰ ਚੜਾਈ ਦਸਵੰਧ ਉਹ ਵੀ? ਮਹਾਰਾਜ ਕਹਿੰਦੇ ਉਹ ਵੀ ਨੀ ਰੱਖਣਾ ਕੋਲ। ਕਹਿਣ ਲੱਗੇ ਦੇ ਆਓ ਸਾਰਾ ਜੀ। ਉਹ ਸਾਰੀਆਂ ਪੰਡਾਂ ਉਹਨੇ ਆਪਣੇ ਬੰਦਿਆਂ ਦੇ ਸਿਰ ਤੇ ਰਖਾ ਦਿੱਤੀਆਂ ਜੀ। ਹਾਂਜੀ
ਹਿਮ ਜਾਨਹ ਸਤਿਗੁਰ ਵਡਿਆਈ,
ਤੇ ਧੀਰ ਮੱਲ ਨੂੰ ਇਹ ਗੱਲ ਸੁਣਾ ਦਿਓ, ਪੰਡਾਂ ਰੱਖ ਕੇ ਨਾ ਉਹਨੂੰ ਇਹ ਗੱਲ ਸੁਣਾ ਦਿਓ ਇੱਕ ਵਾਰੀ। ਹਾਂਜੀ
ਬੁਰੇ ਕਰਤ ਸੋ ਠਟ ਹੈ ਭਲਾਈ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਧੀਰ ਮੱਲ ਨੂੰ ਦੱਸ ਦਿਓ, ਧੀਰ ਮੱਲ ਤੂੰ ਗੁਰੂ ਜੀ ਨਾਲ ਬੁਰਾ ਕਰਨ ਆ, ਵੇਖ ਗੁਰੂ ਜੀ ਦੀ ਵਡਿਆਈ, ਤੂੰ ਲੱਖ ਬੁਰਾ ਕਰਦਾ ਉਹ ਲੱਖ ਭਲਾ ਕਰਦੇ ਤੇਰੇ ਨਾਲ ਜੀ। ਤੂੰ ਬੁਰਾ ਕਰੀ ਜਾਂਦਾ ਉਹ ਭਲਾ ਕਰਨ ਦੇ ਨੇ, ਵੇਖ ਗੁਰੂ ਜੀ ਦੀ ਵਡਿਆਈ ਜੀ। ਹਾਂਜੀ
ਮੋਹਰ ਨਹੀਂ ਕਿਮ ਕਰਨੀ ਰਾਰ,
ਕਹਿਣ ਲੱਗਿਆ ਦੱਸ ਦਿਓ ਧੀਰ ਮੱਲ ਨੂੰ, ਧੀਰ ਮੱਲ ਪੂਰੇ ਦੀ ਨਿਸ਼ਾਨੀ ਹੁੰਦੀ ਸਦਾ ਭਲਾ ਕਰਨਾ। ਕਹਿਣ ਲੱਗੇ ਹਾਂਜੀ ਸਤਿਗੁਰ ਸਭਨਾ ਦਾ ਭਲਾ ਮਨਾਏ, ਗੁਰੂ ਸਾਹਿਬ ਤੇ ਸਾਰਿਆਂ ਦਾ ਭਲਾ ਕਰਦੇ ਜੀ, ਵੇਖ ਲੋ ਪੂਰੇ ਦੀ ਨਿਸ਼ਾਨੀ ਚ ਪੂਰੇ ਦੀ। ਹਾਂਜੀ
ਗੁਰ ਚਾਰਣ ਸੋ ਮਸਲਤ ਧਾਰ,
ਤੂੰ ਬੁਰੇ ਲੋਕਾਂ ਨਾਲ ਸਲਾਹਾਂ ਕਰ ਕਰਕੇ ਤੇ ਗੁਰੂ ਸਾਹਿਬ ਦਾ ਬੁਰਾ ਸੋਚਦਾ ਰਿਹਾ, ਬੁਰਾ ਕਰਦਾ ਰਿਹਾ। ਹਾਂਜੀ
ਸਤਿਗੁਰ ਕਰੁਣਾ ਤੇ ਇਮ ਭਈ,
ਪਰ ਵੇਖ ਮੇਰੇ ਗੁਰੂ ਦੀ ਕਿਰਪਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਿੱਡਾ ਮੱਖਣ ਸ਼ਾਹ ਪਿਆਰ ਚ ਆ ਗਿਆ ਹੋਏਗਾ। ਮੱਖਣ ਸ਼ਾਹ ਨੇ ਆਖਿਆ ਵੇਖ ਮੇਰੇ ਗੁਰੂ ਦੀ ਕਿਰਪਾ, ਤੂੰ ਬੁਰਾ ਕਰਦਾ ਹੈ ਉਹ ਲਗਾਤਾਰ ਭਲਾ ਕਰਨ ਦਾ ਤੇਰੇ ਨਾਲ। ਹਾਂਜੀ
ਵਸਤੂ ਅਪਰਾਧੀ ਕਹ ਦਈ,
ਹੈ ਤੇ ਤੂੰ ਅਪਰਾਧੀ ਹੈ, ਤੈਨੂੰ ਇੱਕ ਵੀ ਵਸਤੂ ਨਹੀਂ ਮਿਲਣੀ ਚਾਹੀਦੀ, ਪਰ ਸਾਰੀਆਂ ਵਸਤੂਆਂ ਤੈਨੂੰ ਵਾਪਸ ਭੇਜ ਰਹੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਹਿਣ ਲੱਗੇ ਉਹਨੂੰ ਸਮਝਾਓ ਕਿਹਦੇ ਘਰੋਂ ਲੁੱਟੇਗਾ, ਲੁੱਟੀ ਦਾ ਤੇ ਉਹਦੇ ਕੋਲੋਂ ਜਿਹੜਾ ਦੇਣ ਨੂੰ ਰਾਜੀ ਨਾ ਹੋਵੇ, ਜਿਹੜਾ ਸਾਰੇ ਕੁਝ ਤੈਨੂੰ ਪਹਿਲਾਂ ਹੀ ਦੇਣ ਤੇ ਇੱਥੇ ਆ ਕੇ ਕੀ ਲੁੱਟੇਗਾ। ਕਹਿਣ ਲੱਗੇ ਕੀ ਲੁੱਟ ਲਏਗਾ ਤੂੰ, ਵੇਖ ਪੂਰੇ ਗੁਰੂ ਦੀ ਕਿਰਪਾ, ਵੇਖ ਪੂਰੇ ਸਤਿਗੁਰੂ ਦੀ ਬਖਸ਼ਿਸ਼, ਤੂੰ ਲਗਾਤਾਰ ਬੁਰਾ ਕਰਨ ਆ ਉਹ ਲਗਾਤਾਰ ਭਲਾ ਕਰਨ ਦੇ ਜੀ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ, ਤੂੰ ਲਗਾਤਾਰ ਬੁਰਾ ਕਰਨ ਨਹੀਂ ਉਹ ਲਗਾਤਾਰ ਭਲਾ ਕਰਨ ਦੇ। ਹਾਂਜੀ
ਭਲੇ ਭਈ ਨਹਿ ਆਜੁਦ ਚਾਲੇ ਚਲਤ ਜੇ ਨਹਿ ਪਾਇਤ ਕਿਤ ਭਾਲੇ
ਤੇ ਕਹਿਣ ਲੱਗੇ ਉਹਨੂੰ ਦੱਸ ਦਿਓ ਮੇਰੇ ਵੱਲੋਂ ਮੱਖਣ ਸ਼ਾਹ ਕਹਿੰਦਾ ਸੀ ਸ਼ੁਕਰ ਕਰ ਜਦੋਂ ਮੈਂ ਤੇਰੇ ਤੇਰੇ ਸਮਾਨ ਚੁੱਕਣ ਆਇਆ ਸਾਂ ਤੈਨੂੰ ਮਾਰਿਆ ਨਹੀਂ ਕਹਿਣ ਲੱਗੇ ਨਹੀਂ ਤੇ ਅੱਜ ਤੂੰ ਲੱਭਣਾ ਵੀ ਨਹੀਂ ਕਹਿਣ ਲੱਗੇ ਲੱਭਣਾ ਵੀ ਨਹੀਂ ਹਾਂਜੀ
ਜੀਵਤ ਰਹੇ ਦਰਬਪਨ ਪਾਇਆ
ਇੱਕ ਤੇ ਤੂੰ ਜਿੰਦਾ ਰਹਿ ਗਿਆ ਤੇ ਦੂਜਾ ਤੇਰੇ ਸਾਰੀ ਮਾਇਆ ਤੈਨੂੰ ਵਾਪਸ ਭੇਜੀ ਜਾ ਰਹੀ ਗੁਰੂ ਸਾਹਿਬ ਆਪਣੀ ਮਾਇਆ ਵੀ ਭੇਜ ਰਹੇ ਨੇ ਹਾਂਜੀ
ਇਹ ਸ਼੍ਰੀ ਤੇਗ ਬਹਾਦਰ ਦਇਆ
ਇਹ ਮੇਰੇ ਪੂਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਇਆ ਹੈ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਉਹ ਦਇਆ ਨਾ ਕਰਦੇ ਤਾਂ ਅੱਜ ਤੂੰ ਜਿੰਦਾ ਨਹੀਂ ਸੀ ਰਹਿਣਾ ਕਹਿਣ ਲੱਗੇ ਉਹਨੂੰ ਦੱਸ ਦਿਓ ਧੀਰ ਮੱਲ ਤੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਜਿੰਦਾ ਤੇ ਮੈਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿੰਦਾ ਹਾਂ ਮੇਰੇ ਤੇ ਉੱਥੇ ਕਿਰਪਾ ਨਾ ਕਰਦੇ ਤੇ ਮੈਂ ਅੱਜ ਇੱਥੇ ਨਹੀਂ ਸੀ ਆਉਣਾ ਤੇ ਸੱਚੀ ਗੱਲ ਹੀ ਇੱਕ ਇਸ਼ਾਰਾ ਕਰਨ ਤੇ ਮੈਂ ਆ ਕੇ ਤੈਨੂੰ ਮਾਰ ਸਕਦਾ ਹਾਂ ਐਸੀ ਗੱਲ ਨਹੀਂ ਵੀ ਮੈਂ ਤੈਨੂੰ ਮਾਰ ਨਹੀਂ ਸਕਦਾ ਇੱਕ ਇਸ਼ਾਰਾ ਕਰਨ ਤੇ ਤੈਨੂੰ ਮਾਰ ਸਕਦਾ ਪਰ ਜੇ ਤੂੰ ਜਿੰਦਾ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਕਰਕੇ ਜਿੰਦਾ ਹੈ ਹਾਂਜੀ
ਹਿਮ ਕਹਿ ਪਠੇ ਸੋ ਮੱਖਣ ਸ਼ਾਹ ਵਸਤੂ ਆਖਲ ਸੌਂਪ ਕਰ ਤਾਂ
ਇਹ ਕਹਿ ਕੇ ਬੰਦੇ ਭੇਜ ਦਿੱਤੇ ਜੀ ਉਹਨੇ ਜੀ ਜਾਓ ਕਹਿਣ ਲੱਗਾ ਜਾਓ ਤੇ ਤੀਰ ਮੱਲ ਨੂੰ ਦੱਸ ਦਿਓ ਗੁਰੂ ਸਾਹਿਬ ਇੱਕ ਇਸ਼ਾਰਾ ਕਰਨ ਤੈਨੂੰ ਮਾਰ ਕੇ ਰੱਖਦੇ ਆ ਜੇ ਤੂੰ ਬੱਚਿਆਂ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਬੱਚਿਆਂ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਪੂਰੇ ਗੁਰੂ ਨੇ ਚੰਗਿਆਂ ਦਾ ਹੀ ਨਹੀਂ ਭਲਾ ਕਰਨਾ ਪੂਰੇ ਗੁਰੂ ਨੇ ਮੰਦਿਆਂ ਦਾ ਵੀ ਭਲਾ ਕਰ ਦੇਣਾ ਜੀ ਮੰਦਿਆਂ ਦਾ ਵੀ ਹਾਂਜੀ ਸੱਚੀ ਗੱਲ ਇਹ ਆ ਚੰਗਿਆਂ ਨੂੰ ਵੀ ਪੂਰਾ ਗੁਰੂ ਛਡਾਉਂਦਾ ਤੇ ਮੰਦਿਆਂ ਨੂੰ ਵੀ ਉਹੋ ਹੀ ਜੀ ਕੌਣ ਲੰਘਾਵੇ ਗੁਰ ਪੂਰੇ ਬਿਨ ਕੌਣ ਲੰਘਾਵੇ ਗੁਰ ਪੂਰੇ ਬਿਨ ਕੌਣ
ਲੰਘਾਵੇ ਗੁਰ ਪੂਰੇ ਬਿਨ ਕੌਣ ਲੰਘਾਵੇ ਗੁਰ ਪੂਰੇ ਬਿਨ
ਕੌਣ ਲੰਘਾਵੇ ਗੁਰ ਪੂਰੇ ਬਿਨ ਕੌਣ ਲੰਘਾਵੇ ਗੁਰ ਪੂਰੇ ਬਿਨ ਕੌਣ
ਲੰਘਾਵੇ ਗੁਰ ਪੂਰੇ ਬਿਨ
ਕੌਣ ਲੰਘਾਵੇ ਗੁਰ ਪੂਰੇ ਬਿਨ ਵੇਖ ਧੀਰ ਮੱਲ ਵੇਖ ਤੂੰ ਅਧੂਰਾ ਤੂੰ ਮਾਰਨ ਦੀ ਸੋਚਣਿਆ ਵੇਖ ਪੂਰੇ ਨੇ ਤੈਨੂੰ ਮਰਦੇ ਹੋਏ ਨੂੰ ਬਚਾਉਣ ਦੀ ਸੋਚਣ ਦਾ ਇਹ ਕਹਿਣ ਲੱਗੇ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਪੂਰੇ ਗੁਰੂ ਨੇ ਮੇਰਾ ਵੀ ਭਲਾ ਕਰਤਾ ਪੂਰੇ ਗੁਰੂ ਨੇ ਤੇਰਾ ਵੀ ਭਲਾ ਕਰਤਾ ਕਹਿਣ ਲੱਗੇ ਸ਼ੀਏ ਮਸੰਦ ਵੱਲ ਵੇਖਿਆ ਸ਼ੀਏ ਮਸੰਦ ਵੇਖ ਤੂੰ ਗੁਰੂ ਤੇਗ ਬਹਾਦਰ ਸਾਹਿਬ ਵੱਲ ਗੋਲੀ ਚਲਾਉਂਦਾ ਸਾਂ ਵੇਖ ਇਹਨਾਂ ਦੀ ਦਇਆ ਹੁਣੇ ਇਸ਼ਾਰਾ ਕਰਨ ਤੇਰਾ ਸਿਰ ਵੱਢਦਿਆਂ ਕਹਿਣ ਲੱਗੇ ਤਾਕਤ ਸੀਗੀ ਨੀ ਮੱਖਣ ਸ਼ਾਹ ਕੋਲ ਇੱਕ ਇਸ਼ਾਰਾ ਕਰ ਦੇਣ ਤੇਰਾ ਸਿਰ ਵੱਢ ਕੇ ਰੱਖ ਸਕਦਾ ਤੂੰ ਇੰਨਾ ਮਾੜਾ ਕੰਮ ਕੀਤਾ ਵੇਖ ਇਹਨਾਂ ਦੀ ਦਇਆ ਕਹਿਣ ਲੱਗੇ ਆਪਣੇ ਮੁੱਖ ਨਾਲ ਕਹਿਣ ਦੇ ਵੀ ਛੱਡ ਦਿਓ ਸ਼ੀਏ ਮਸੰਦ ਨੂੰ ਜੀ ਕਹਿਣ ਲੱਗੇ ਆਪਣੇ ਬੰਦਿਆਂ ਨੂੰ ਕਹਿਣ ਲੱਗਾ ਜਾਓ ਉਹਨੂੰ ਦੱਸ ਦਿਓ ਇਹ ਹੀ ਪੂਰੇ ਗੁਰੂ ਦੀ ਨਿਸ਼ਾਨੀ ਇਹ ਹੀ ਪੂਰੇ ਦੀ ਪੂਰਾ ਗੁਰੂ ਹੀ ਬਚਾ ਸਕਦਾ ਪੂਰੇ ਗੁਰੂ ਤੋਂ ਬਗੈਰ ਇਹ ਹੋਰ ਕੌਣ ਕੰਮ ਕਰ ਸਕਦਾ ਹੈ ਜੀ ਇਸ ਤਰੀਕੇ ਨਾਲ ਕਹਿ ਕੇ ਬੰਦੇ ਭੇਜੇ ਜੀ ਉਹਨੇ ਆਪਣੇ ਜੀ ਹਾਂਜੀ
ਸ਼੍ਰੀ ਗੁਰ ਇਮ ਵਸਤੂ ਫਿਰਵਾਏ
ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਵਸਤੂਆਂ ਵਾਪਸ ਭੇਜ ਦਿੱਤੀਆਂ ਪਰ ਆਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੂੰ ਸੁਖ ਹੋਏ ਅਜੇ ਕੀ ਵਸਤੂਆਂ ਗੁਰੂ ਜੀ ਦੀਆਂ ਜੀ ਸਾਰੀਆਂ ਜੀ ਪਰ ਨਿਗਾਹ ਜੂ ਉਹਨੇ ਰੱਖ ਲਈ ਸੀ ਹਾਂਜੀ
ਪੌਂਡੇ ਮਿਰਦੁਲ ਸੇਜ ਪਰ ਜਾਏ
ਤੇ ਸੱਚੇ ਪਾਤਸ਼ਾਹ ਮੱਖਣ ਸ਼ਾਹ ਨੂੰ ਪਿਆਰ ਕਰਕੇ ਮੱਖਣ ਸ਼ਾਹ ਨੇ ਸਾਡਾ ਬਚਨ ਮੰਨਿਆ ਸੱਚੀ ਗੱਲ ਚ ਗੁਰਮੁਖੋ ਜਿਹੜਾ ਸਿੱਖ ਗੁਰੂ ਸਾਹਿਬ ਦਾ ਬਚਨ ਮੰਨੇ ਫਿਰ ਗੁਰੂ ਸਾਹਿਬ ਉਹਦੇ ਨਾਲ ਪਿਆਰ ਵੀ ਕਰਦੇ ਨੇ ਜੀ ਬੱਚਾ ਹੀ ਮਾਂ ਪਿਓ ਦੀ ਗੱਲ ਮੰਨ ਲੇ ਤੇ ਮਾਂ ਪਿਓ ਬੜਾ ਪਿਆਰ ਕਰਦੇ ਜੀ। ਮਹਾਰਾਜ ਨੇ ਮੱਖਣ ਸ਼ਾਹ ਨੂੰ ਆਸ਼ੀਰਵਾਦ ਦਿੱਤਾ। ਆਪ ਰਾਤ ਦਾ ਸਮਾਂ ਹੋ ਚੁੱਕਾ ਸੀ, ਮਹਾਰਾਜ ਵਾਪਸ ਪਲੰਘੇ ਤੇ ਆਰਾਮ ਕਰਨ ਚਲੇ ਗਏ ਜੀ। ਹਾਂਜੀ,
ਤਬ ਮੱਖਣ ਉਠ ਬੰਧਨ ਕਰਕੇ ਸੌਪਤ ਵਸਤ ਸੰਭਾਰਨ ਕਰਕੇ,
ਹਾਂਜੀ,
ਅਖਲ ਦਈ ਵਸਤੂ ਜਬ ਫੇਰ ਪੁਨਹ ਗ੍ਰੰਥ ਸਾਹਿਬ ਜੀ ਹੇਰ।
ਗੁਰਮੁਖੋ, ਮਹਾਰਾਜ ਦੇ ਘਰ ਭਾਂਡਾ ਨੀ ਕੋਈ ਹੈਗਾ ਸ਼ਗਨ ਛਕਾਉਣ ਵਾਲਾ ਜੀ, ਸਭ ਕੁਝ ਮੱਖਣ ਸ਼ਾਹ ਲੈ ਗਿਆ ਤੇ ਗੁਰੂ ਵਾਹਿਗੁਰੂ ਧੀਰ ਮੱਲ ਲੈ ਗਿਆ ਸੀ ਉਰੇ ਬੰਦੇ, ਤੇ ਗੁਰੂ ਸਾਹਿਬ ਨੇ ਸਭ ਕੁਝ ਹੀ ਵਾਪਸ ਭੇਜ ਦਿੱਤਾ ਜੀ, ਸਭ ਕੁਝ ਜੀ ਵਾਪਸ ਦੁਬਾਰਾ ਜੀ। ਮੱਖਣ ਸ਼ਾਹ ਇਸ ਗੱਲੋਂ ਬੜਾ ਖੁਸ਼ ਹੈ ਵੀ ਮੇਰੇ ਸਤਿਗੁਰੂ ਪੂਰੇ ਨੇ। ਮੱਥਾ ਟੇਕ ਕੇ ਜਦੋਂ ਬਾਹਰ ਨੂੰ ਚੱਲਾ, ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੁਭਾਈਮਾਨ ਸੀ ਜੀ। ਮੱਖਣ ਸ਼ਾਹ ਨੇ ਦਰਸ਼ਨ ਕੀਤੇ, ਮਨ ਵਿੱਚ ਵਿਚਾਰ ਕੀਤੀ ਮੈਂ ਇਹਨਾਂ ਨੂੰ ਕਿਵੇਂ ਭੇਜ ਦਿਆਂ ਜੀ, ਮਹਾਰਾਜ ਦਾ ਸਰੂਪ ਕਿਵੇਂ ਭੇਜਾਂ ਤੀਰ ਮੱਲ ਕੋਲ। ਹਾਂਜੀ,
ਦਿਓ ਨਾ ਚਹਤ ਅਮੋਲਕ ਜਾਣ,
ਇਹ ਬਹੁਤ ਅਮੋਲਕ ਹੈ, ਇਹ ਅਮੋਲਕ ਜਿਨ੍ਹਾਂ ਦਾ ਮੁੱਲ ਹੀ ਕੋਈ ਨੀ ਹੈਗਾ, ਤੀਰ ਮੱਲ ਨੂੰ ਕਿਵੇਂ ਦੇ ਦਿਆਂ। ਹਾਂਜੀ,
ਰਹੇ ਗੁਰੂ ਢਿੱਗ ਇੱਛਾ ਠਾਣ,
ਮੇਰੀ ਇੱਛਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੀ ਰਹੇ ਜੀ। ਹਾਂਜੀ,
ਤੇਹ ਟਿਗ ਹੋਣ ਅਯੋਗ ਪਛਾਣ,
ਉਹ ਅਯੋਗ ਹੈ ਤੀਰ ਮੱਲ, ਉਹਦੇ ਕੋਲ ਅਮੋਲਕ ਵਸਤੂ ਨੀ ਜਾਣੀ ਚਾਹੀਦੀ। ਹਾਂਜੀ,
ਗੁਰ ਘਰ ਮਹਿ ਰਹੇ ਉਚਿਤ ਸੁਮਾਨ,
ਇਹ ਗੁਰੂ ਘਰ ਦੀ ਵਸਤੂ ਹੈ ਤੇ ਗੁਰੂ ਘਰ ਹੀ ਰਹਿਣੀ ਚਾਹੀਦੀ ਹੈ ਜੀ। ਹਾਂਜੀ,
ਗੁਰ ਜਨਨੀ ਸੋ ਬਾਣੀ ਪ੍ਰਾਹੀ,
ਤੇ ਮਾਤਾ ਨਾਨਕੀ ਜੀ ਨੂੰ ਨਾ ਮੱਖਣ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਾਤਾ ਜੀ
ਇਹ ਸਮਾਨ ਦੂਸਰ ਕੁਛ ਨਾਹੀ,
ਮਾਤਾ ਜੀ ਭਾਂਡਿਆਂ ਅਰਗੇ ਤੇ ਹੋਰ ਭਾਂਡੇ ਨੇ ਦੁਨੀਆਂ ਤੇ, ਮੋਹਰਾਂ ਅਰਗੀਆਂ ਤੇ ਹੋਰ ਮੋਹਰਾਂ ਨੇ, ਕੱਪੜੇ ਅਰਗੇ ਤੇ ਹੋਰ ਕੱਪੜੇ ਆ ਜਾਣਗੇ, ਪਰ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਨੀ ਹੈਗਾ ਦੁਨੀਆਂ ਤੇ। ਕਹਿਣ ਲੱਗੇ ਉਸ ਸਮੇਂ ਇੱਕੋ ਹੀ ਸਰੂਪ ਸੀ ਮਹਾਰਾਜ ਸਾਹਿਬ ਜੀ ਦਾ ਜੀ, ਨਕਲਾਂ ਤੇ ਹੋ ਚੁੱਕੀਆਂ ਸਨ ਭਾਈ ਬੰਨੋ ਵਾਲਿਆਂ, ਪਰ ਉਹ ਖਾਰੀ ਪੀੜਾਂ ਸਨ ਜੀ, ਮੇਨ ਅਸਲੀ ਸਰੂਪ ਜੀ। ਕਹਿਣ ਲੱਗੇ ਇਹਨਾਂ ਅਰਗਾ ਤੇ ਹੋਰ ਕੋਈ ਨੀ ਹੈਗਾ ਦੁਨੀਆਂ ਚ। ਹਾਂਜੀ,
ਨਹਿ ਫੇਰੋ ਐਸੋ ਮਤ ਮੇਰਾ,
ਸਭ ਕੁਝ ਵਾਪਸ ਭੇਜ ਦਿੱਤਾ ਪਰ ਮੇਰਾ ਜੀ ਕਰਦਾ ਵੀ ਮਹਾਰਾਜ ਦਾ ਸਰੂਪ ਘਰੇ ਹੀ ਰਵੇ ਜੀ, ਇਹ ਨਾ ਜਾਵੇ। ਹਾਂਜੀ,
ਨਿਜ ਘਰ ਮਹਿ ਕਰਵਾਵ ਹੁਣ ਡੇਰਾ,
ਤੇ ਤੁਸੀਂ ਆਪਣੇ ਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਡੇਰਾ ਕਰਵਾਓ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਨਾ ਭੇਜੋ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਗੱਲ ਚੇਤਾ ਰੱਖੋ, ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵੀ ਰੱਖਣ ਨੂੰ ਨਹੀਂ ਆਖਿਆ ਜੀ, ਇਹ ਵੀ ਰੱਖਣ ਨੂੰ ਨਹੀਂ ਆਖਿਆ, ਜੇ ਇਹ ਰੱਖਣ ਨੂੰ ਆਖਿਆ ਹੁੰਦਾ ਤੇ ਮਹਾਰਾਜ ਜੀ ਦਾ ਸਰੂਪ ਰਹਿ ਜਾਣਾ ਹੈਗਾ ਜੀ। ਤੁਸੀਂ ਅੱਗੋਂ ਇਤਿਹਾਸ ਸੁਣੋਗੇ, ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਜਾਏਗਾ, ਇਹ ਵੀ ਰੱਖਣ ਨੂੰ ਨਹੀਂ ਸੀ ਆਖਿਆ ਜੀ, ਪਰ ਮੱਖਣ ਸ਼ਾਹ ਦਾ ਆਪਣਾ ਫੁਰਨਾ ਜੀ। ਹਾਂਜੀ,
ਗੁਰੂ ਨਾ ਪੁੱਛੇ ਕਹੋ ਨਾ ਕੋਈ,
ਤੇ ਮੱਖਣ ਸ਼ਾਹ ਨਾ ਜੀ ਮਾਤਾ ਜੀ ਨੂੰ ਸਲਾਵਾਂ ਦਵੇ ਜੀ, ਆਪਾਂ ਵੀ ਥੋੜਾ ਬਹੁਤਾ ਘਰ ਜਾਂਦੇ ਜੀ, ਗੱਜ ਕੇ ਆਖੋ ਵਾਹਿਗੁਰੂ, ਅਸੀਂ ਵੇਖ ਲਈਏ ਆਪਣੀ ਮੱਤ ਚਲਾ ਦਿੰਦੇ ਜੀ, ਥੋੜੀ ਬਹੁਤੀ ਤੇ ਚੱਲ ਹੀ ਜਾਂਦੀ ਜੀ। ਹਾਂਜੀ, ਇੱਧਰ ਦਾ ਉੱਧਰ ਤੇ ਉੱਧਰ ਦਾ ਇੱਧਰ, ਥੋੜੀ ਬਹੁਤੀ ਮੱਤ ਤੇ ਬੰਦਾ ਚਲਾ ਹੀ ਦਿੰਦਾ ਜੀ। ਮੱਖਣ ਸ਼ਾਹ ਹੁਣੀ ਆਖਣ, ਮਾਤਾ ਜੀ ਜੇ ਸੱਚੇ ਪਾਤਸ਼ਾਹ ਪੁੱਛਣ ਵੀ ਨਾ, ਤੇ ਉਹਨਾਂ ਨੂੰ ਕੋਸ਼ਿਸ਼ ਕਰਿਓ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੇ ਨਾ ਹੀ ਦੱਸਿਆ ਜਾਏ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੱਦ ਹੋ ਗਈ, ਪਤਾ ਨੀ ਵੀ ਅੰਤਰਜਾਮੀ ਨੇ, ਸਭ ਕੁਝ ਪਤਾ ਹੁੰਦਿਆਂ ਵੀ ਬੰਦਾ ਆਪਣੀ ਮੱਤ ਵਰਤ ਜਾਂਦਾ ਜੀ। ਮਨ ਕੀ ਮੱਤ ਤਿਆਗੋ ਹਰ ਜਨ, ਹਰ ਜਨ ਨੂੰ ਹੀ ਆਖਿਆ ਮਹਾਰਾਜ ਨੇ, ਕਿ ਹੋਰ ਨੂੰ ਨੀ ਆਖਿਆ ਜੀ। ਉਹਦਾ ਸੁਖਮਨੀ ਸਾਹਿਬ ਦਾ ਤਜਹੋ ਸਿਆਨਪ ਸੁਰ ਜਨ ਹੋ, ਚੰਗੇ ਬੰਦਿਆਂ ਨੂੰ ਆਖਿਆ ਜੀ। ਸਿਆਣਪ ਤੇ ਹੁੰਦੀ ਚੰਗੇ ਬੰਦਿਆਂ ਚ, ਦੂਜਿਆਂ ਚ ਥੋੜੀ ਹੁੰਦੀ ਜੀ, ਬੰਦਾ ਆਪਣੀ ਮੱਤ ਕਰ ਹੀ ਜਾਂਦਾ। ਮੱਖਣ ਸ਼ਾਹਣੀ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਤੁਸੀਂ ਮਹਾਰਾਜ ਦੇ ਸਰੂਪ ਬਾਰੇ ਨਾ ਦੱਸਿਓ ਗੁਰੂ ਜੀ ਨੂੰ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਪੁੱਛਣ ਤੇ ਕਿਉਂ ਭੇਜਦਾ, ਜੇ ਪੁੱਛਣ ਤੇ ਕਿਉਂ ਭੇਜਦਾ, ਤੇ ਘਰ ਵਿੱਚ ਹੀ ਰਹਿਣ ਦਿਓ ਮਹਾਰਾਜ ਦਾ ਸਰੂਪ ਬੜੀ ਅਮੋਲਕ ਵਸਤੂ ਹੈ।
ਹਾਂਜੀ,
ਕਿਉਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤਿਆਂ ਸੁੱਖ ਮਿਲਦਾ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤਿਆਂ ਵੀ ਸੁੱਖ ਮਿਲਦਾ। ਜੀ, ਜੋੜੋ ਹੱਥ ਤੇ ਆਖੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਤੁਸੀਂ ਕਹਿ ਦਿਓ, ਕਹਿਣ ਲੱਗੇ ਹਾਂਜੀ
ਕਰ ਸਦਨ ਰਖਾਯੋ।
ਮਾਤਾ ਜੀ ਵੀ ਫਿਰ ਚੁੱਪ ਰਹੇ ਜੀ, ਵੀ ਮੱਖਣ ਸ਼ਾਹ ਦਾ ਮਨ ਹੈ। ਵੇਖ ਲੋ, ਪਤਾ ਮਾਤਾ ਜੀ ਨੂੰ ਵੀ ਹੈ ਵੀ ਗੁਰੂ ਸਾਹਿਬ ਅੰਤਰਜਾਮੀ ਨੇ, ਤੇ ਪਤਾ ਮੱਖਣ ਸ਼ਾਹ ਨੂੰ ਵੀ ਹੈ। ਸਭ ਕੁਝ ਪਤਾ ਹੁੰਦਿਆਂ ਵੀ ਬੰਦਾ ਆਪਣੀ ਮੱਤ ਚਲਾ ਜਾਂਦਾ ਜੀ, ਸਭ ਕੁਝ ਪਤਾ ਹੁੰਦਿਆਂ ਵੀ। ਤੇ ਕਈ ਵਾਰੀ ਗਲਤ ਕੰਮ ਹੋਣ ਤੋਂ ਬਾਅਦ ਬੰਦੇ ਨੂੰ ਪਤਾ ਲੱਗਦਾ ਵੀ ਮੇਰੇ ਕੋਲੋਂ ਕੰਮ ਗਲਤ ਹੋ ਗਿਆ ਜੀ, ਉਹਨੂੰ ਨਹੀਂ ਪਤਾ ਲੱਗਦਾ ਜਾਂ ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਮਾਤਾ ਜੀ ਚੁੱਪ ਰਹੇ। ਮਾਤਾ ਜੀ ਕਹਿੰਦੇ ਚਲੋ ਠੀਕ ਹੈ। ਇੱਕ ਕਮਰੇ ਵਿੱਚ ਇੱਕ ਪਾਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਈ ਮਨ ਕਰਤਾ ਜੀ। ਹਾਂਜੀ,
ਨਹਿ ਬਹੁ ਤਨ ਤੇ ਪਾਸ ਬਤਾਇਓ।
ਹਾਂਜੀ,
ਲੈ ਕਰ ਸਰਬ ਵਸਤ ਕੋ ਦਾਸ।
ਮੱਖਣ ਸ਼ਾਹ ਹੁਣੀ ਜਾਂਦੇ ਜਾਂਦੇ ਨਾ ਮਾਤਾ ਜੀ ਨੂੰ ਕਹਿ ਕੇ, ਮਾਤਾ ਜੀ ਬਹੁਤੇ ਸਿੱਖਾਂ ਨਾਲ ਵੀ ਨਾ ਗੱਲ ਕਰਿਓ, ਕਿਤੇ ਸਿੱਖ ਨਾ ਦੱਸ ਦੇਣ। ਕਹਿਣ ਲੱਗੇ ਬਹੁਤੇ ਸਿੱਖਾਂ ਨਾਲ ਵੀ ਗੱਲ ਨਾ ਕਰਿਓ, ਇਹ ਗੱਲ ਗੁਪਤ ਰਹਿਣ ਦਿਓ, ਸਰੂਪ ਮਹਾਰਾਜ ਦਾ ਘਰੇ ਹੀ ਰਹਿਣ ਦਿਓ। ਹਾਂਜੀ,
ਅਰਪੀ ਜਾਏ ਧੀਰ ਮਲ ਪਾਸ।
ਹਾਂਜੀ,
ਕਹਿਵਤ ਮੱਖਣ ਕੀ ਸੋ ਸੁਣਾਈ, ਸਤਿਗੁਰ ਕੀ ਕਰਣਾ ਸੋ ਬਤਾਈ।
ਤੇ ਉਧਰ ਉਹਦੇ ਬੰਦੇ ਧੀਰ ਮਲ ਕੋਲ ਗਏ ਜੀ। ਧੀਰ ਮਲ ਕੋਲ ਦੋ ਕੁ ਗੱਲਾਂ ਬੜੇ ਧਿਆਨ ਨਾਲ ਹੁਣ ਸੁਣਿਓ। ਧੀਰ ਮਲ ਕੋਲ ਗਏ, ਸਭ ਵਸਤੂਆਂ ਵਾਪਸ ਕਰਤੀਆਂ, 500 ਮੋਹਰਾਂ ਵੀ ਵਾਪਸ ਕਰਤੀਆਂ। ਤੇ ਧੀਰ ਮਲ ਨੂੰ ਜਾ ਕੇ ਦੱਸਿਆ, ਧੀਰ ਮਲ ਮੱਖਣ ਸ਼ਾਹ ਨੇ ਇਹ ਗੱਲ ਕਹੀ ਹੈ, ਜੇ ਤੂੰ ਜਿੰਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਕਰਕੇ ਜਿੰਦਾ, ਕਹਿਣ ਲੱਗੇ ਨਹੀਂ ਤੇ ਮਾਰ ਦੇਣਾ ਹੈਗਾ, ਆ ਮਸੰਦ ਤੇਰੇ ਨੂੰ ਵੀ ਮਾਰ ਦੇਣਾ ਹੈਗਾ, ਆ ਵਸਤੂਆਂ ਰੱਖ ਲਾ ਆਪਣੀਆਂ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਜਾਣ, ਤੂੰ ਗੁਰੂ ਜੀ ਨਾਲ ਬੁਰਾ ਕਰਨ ਆ ਉਹ ਤੇਰੇ ਨਾਲ ਭਲਾ ਕਰਨ ਦਏ ਜੀ, ਤੂੰ ਬੁਰਾ ਕਰਨ ਆ ਉਹ ਭਲਾ ਕਰਨ ਦਏ ਨੇ। ਕਹਿਣ ਲੱਗੇ ਤੂੰ ਵਸਤੂਆਂ ਰੱਖ ਲਾ। ਤੇ ਧੀਰ ਮਲ ਲੋਭ ਆ ਜੀ ਅੰਦਰ, ਮਨਾ ਵੀ ਨਹੀਂ ਕਰ ਸਕਦਾ ਜਦੋਂ 500-600 ਸੋਨੇ ਦੀ ਮੋਹਰ ਸਾਹਮਣੇ ਪਈ ਹੋਏ, ਕੌਣ 2-2.5 ਕਿਲੋ ਸੋਨੇ ਨੂੰ ਮਨਾ ਕਰਦਾ ਜੀ, ਮਨਾ ਵੀ ਨਹੀਂ ਕਰਨ ਦਿਆ। ਸ਼ਰਮਿੰਦਾ ਵੀ ਬੜਾ ਜੀ, ਵੀ ਮੈਂ ਡਾਕੂ ਭੇਜੇ ਵਸਤੂਆਂ ਲੈਣ ਵਾਸਤੇ, ਤੂੰ ਆਪੇ ਭੇਜ ਦਿੱਤੀਆਂ ਵਸਤੂਆਂ ਜੀ। ਇੱਥੇ ਫਿਰ ਧੀਰ ਮਲ ਸੋਚਣ ਦਿਆ, ਤੇ ਉਹਦੇ ਬੰਦੇ ਬਾਰ ਬਾਰ ਕਹਿਣ ਦੇ, ਧੀਰ ਮਲ ਸਾਡੇ ਸ਼ਾਹ ਨੇ, ਮੱਖਣ ਸ਼ਾਹ ਨੇ ਇਹ ਗੱਲ ਆਖੀ, ਜੇ ਤੂੰ ਜਿਉਂਦਾ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਜਿਉਂਦਾ ਹੈ। ਤੇ ਮੱਖਣ ਸ਼ਾਹ ਨੇ ਆਖਿਆ, ਵੇਖਿਆ ਗੁਰੂ ਦੀ ਕਿਰਪਾ, ਵੇਖੀ ਪੂਰੇ ਗੁਰੂ ਦੀ ਨਿਸ਼ਾਨੀ, ਤੂੰ ਅਧੂਰਾ, ਤੇਰੇ ਅੰਦਰ ਲੋਭ ਦੀ ਅੱਗ ਹੈ, ਵੇਖ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਨੇ, ਕਿੰਨੇ ਸ਼ਾਂਤ ਨੇ ਜੀ। ਤੇ ਜਾ ਜਾ ਕੇ ਉਹਨੂੰ ਆਖਣ ਜੀ ਬਾਰ ਬਾਰ, ਪੂਰੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ ਜੀ। ਤੇ ਧੀਰ ਮਲ ਸੁਣਨ ਦਿਆ ਜੀ ਸਾਰੀਆਂ ਗੱਲਾਂ। ਕੀ ਜੀ, ਕੌਣ ਲੰਘਾਵੈ ਗੁਰਪੂਰੇ ਬਿਨ, ਕੌਣ ਲੰਘਾਵੈ ਗੁਰਪੂਰੇ ਬਿਨ, ਕੌਣ
ਲੰਘਾਵੈ ਗੁਰਪੂਰੇ ਬਿਨ, ਕੌਣ
ਲੰਘਾਵੈ
ਗੁਰਪੂਰੇ ਬਿਨ।
ਮੈਂ ਉੱਥੇ ਫਿਰ ਧੀਰ ਮਲ ਕੋਲ ਸਾਰਾ ਸਮਾਨ ਛੱਡ ਕੇ ਚਲੇ ਗਏ, ਤੇ ਧੀਰ ਮਲ ਇਕੱਲਾ ਬੈਠਾ ਜੀ। ਤੇ ਧੀਰ ਮਲ ਨਾ ਜੀ ਮਨ ਵਿੱਚ ਸੋਚਣ ਦਿਆ, ਟਾਈਮ ਹੋ ਗਿਆ, ਬਸ ਥੋੜੇ ਸਮੇਂ 'ਚ ਸਮਾਪਤੀ ਕਰ ਦੇਣੀ। ਧੀਰ ਮਲ ਘਰ ਵਿੱਚ ਬੈਠਾ ਸੋਚਣ ਦਿਆ ਜੀ ਗੱਲ ਨੂੰ। ਹਾਂਜੀ,
ਮੈਂ ਅਪਰਾਧ ਕੀਨ ਤਨ ਐਸੇ, ਪ੍ਰਾਣ ਹਾਨ ਹੋਏ ਜਾਵੇ ਜੈਸੇ।
ਹੱਦ ਹੋ ਗਈ, ਕਹਿਣ ਲੱਗਾ ਮੈਂ ਉਹਨਾਂ ਨੂੰ ਕਿੰਨਾ ਅਪਰਾਧ ਕੀਤਾ, ਉਹਨਾਂ ਨੂੰ ਮਾਰਨ ਬਾਰੇ ਸੋਚਦਾ ਰਿਹਾ, ਨੀਰਾ ਸੋਚਦਾ ਨਹੀਂ ਰਿਹਾ, ਮਰਵਾਉਣ ਦਾ ਯਤਨ ਵੀ ਕਰਦਾ ਰਿਹਾ ਜੀ, ਮੈਂ ਉਹਨਾਂ ਨੂੰ ਮਰਵਾਉਣ ਦਾ ਯਤਨ ਕਰਦਾ ਰਿਹਾ। ਤੇ ਉਹਨਾਂ ਆਪਣੇ ਸੇਵਕ ਨੂੰ ਕਹਿ ਕੇ ਮੇਰੀ ਜਾਨ ਬਚਾਈ ਹੈ, ਕਹਿਣ ਲੱਗੇ ਨਹੀਂ ਤੇ ਉਹਨੇ ਤੇ ਮਾਰ ਦੇਣਾ ਸੀਗਾ ਮੈਨੂੰ। ਹਾਂਜੀ,
ਸੋ ਅਪਰਾਧ ਚੇਤਿਓ ਨਹਿ ਕੋਈ,
ਹੱਦੋ ਕੀ ਉਹਨਾਂ ਮੇਰਾ ਅਪਰਾਧ ਚੇਤੇ ਚ ਹੀ ਨਹੀਂ ਲਿਆਉਂਦਾ ਕੋਈ, ਮੇਰਾ ਔਗੁਣ ਮੇਰਾ ਗੁਣਾ ਕੋਈ ਚੇਤਾ ਹੀ ਨਹੀਂ ਕੀਤਾ ਜੀ ਉਹਨਾਂ ਨੇ। ਫਿਰ ਉਸੇ ਤਰ੍ਹਾਂ ਕੀਤਾ ਜਿਹਦੇ ਨਾਲ ਮੇਰਾ ਹੀ ਭਲਾ ਹੋਵੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਧੀਰ ਮਲ ਸੋਚਣ ਦੇ ਅੱਜ ਵੀ ਇਹ ਤੇ ਉਹੋ ਹੀ ਕੰਮ ਕਰਨ ਦੇ ਜਿਹਦੇ ਨਾਲ ਮੇਰਾ ਭਲਾ ਹੋਵੇ ਜੀ। ਹਾਂਜੀ,
ਹਰ ਕਿਸੇ ਮਹਿ ਐਸੇ ਗੁਣ ਨਾਹੀ,
ਹਾਂਜੀ
ਜੈਸੇ ਗੁਰ ਤੇਗ ਬਹਾਦਰ ਮਾਹੀ।
ਤੇ ਧੀਰ ਮਲ ਸ਼ਰਮਿੰਦਾ ਹੋਇਆ ਸੋਚਣ ਦਿਆ, ਕਹਿਣ ਲੱਗਾ ਹਰ ਇੱਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਗੁਣ ਨਹੀਂ ਹੈਗੇ। ਕਹਿਣ ਲੱਗਾ ਭਾਵ ਕਿਸੇ ਵਿੱਚ ਵੀ ਨਹੀਂ ਹੈਗੇ ਜੀ, ਮੈਂ ਮਰਵਾਉਣ ਦਾ ਯਤਨ ਕਰਨ ਦਿਆਂ ਤੇ ਉਹ ਮੈਨੂੰ ਬਚਾਉਣ ਦੇ ਨੇ। ਕਹਿਣ ਲੱਗਾ ਹਾਂਜੀ,
ਗੁਰ ਤਾ ਉਚਿਤ ਨਾ ਕੈਸੇ ਹੋਏ,
ਸੋਚਣ ਦਿਆ ਵੀ ਵਾਕੇ ਗੁਰਤਾ ਗੱਦੀ ਦੇ ਤੇ ਉਹ ਹੀ ਯੋਗ ਨੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਣ ਵੱਡੇ ਵੱਡਿਆਂ ਦੀ ਔਗੁਣਾ ਬੜੇ ਬੜੇ ਔਗੁਣਾਰੀਆਂ ਉੱਤੇ ਵੀ ਅਸਰ ਪਾ ਦਿੰਦੇ ਜੀ ਬੰਦੇ ਦੇ ਗੁਣ ਦੀ। ਧੀਰ ਮਲ ਸੋਚਣ ਦਿਆ ਵੀ ਗੁਰਤਾ ਗੱਦੀ ਦੇ ਤੇ ਉਹ ਹੀ ਯੋਗ ਨੇ। ਹਾਂਜੀ,
ਧੰਨ ਧੰਨ ਤਿੰਨ ਸਾਹਮਣੇ ਹੈ ਕੋਏ।
ਧੀਰ ਮਲ ਕਹਿਣ ਲੱਗਾ ਵੀ ਧੰਨ ਨੇ ਮੈਂ ਮਰਵਾ ਰਿਹਾ ਉਹ ਮੈਨੂੰ ਬਚਾ ਰਹੇ ਨੇ ਜੀ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਮੈਂ ਮਰਵਾ ਰਿਹਾ ਉਹ ਮੈਨੂੰ ਬਚਾ ਰਹੇ ਨੇ, ਵਾਕੇ ਗੁਰਤਾ ਗੱਦੀ ਦੇ ਯੋਗ ਨੇ ਜੀ। ਹਾਂਜੀ,
ਆਪਣਾ ਦਰਬ ਵਸਤ ਮਮ ਸਾਰੀ,
ਆਪਣੀ ਮਾਇਆ ਵੀ ਮੈਨੂੰ ਭੇਜਤੀ, ਮੇਰੇ ਬੰਦੇ ਉਹਨਾਂ ਦੇ ਘਰ ਦੇ ਭਾਂਡੇ ਚੁੱਕ ਕੇ ਲੈ ਕੇ ਆਏ ਉਹ ਵੀ ਵਾਪਸ ਭੇਜ ਦਿੱਤੇ ਇਹਨਾਂ ਨੇ। ਹਾਂਜੀ,
ਫੇਰ ਦੀਨ ਅਵਗੁਣ ਨਾ ਵਿਚਾਰੀ,
ਤੇ ਮੇਰਾ ਕੋਈ ਗੁਨਾਹ ਨਹੀਂ ਇਹਨਾਂ ਵੇਖਿਆ ਜੀ, ਕੋਈ ਗੁਨਾਹ ਨਹੀਂ ਵੇਖਿਆ ਮੇਰਾ, ਮੈਂ ਇੰਨੇ ਇੰਨੇ ਔਗੁਣ ਕਰਦਾ ਰਿਹਾ, ਮੈਂ ਇੰਨਾ ਮਾੜਾ ਕੰਮ ਕਰਦਾ ਰਿਹਾ ਇਹਨਾਂ ਤੇ। ਹਾਂਜੀ,
ਸੁਣਤ ਹੋਤੇ ਬਿਸ਼ਰਨ ਕੀ ਰੀਤ,
ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੁਣਤ ਹੋਤੇ ਬਿਰਛਨ ਕੀ ਰੀਤ, ਹਾਂਜੀ ਕਹਿਣ ਲੱਗਾ ਰੁੱਖਾਂ ਦੀ ਰੀਤ ਬਾਰੇ ਸੁਣਦੇ। ਹਾਂਜੀ, ਗੱਲ ਬੜੇ ਧਿਆਨ ਨਾਲ ਸੁਣਿਓ, ਗੱਲ ਬੜੇ ਸੁਣਨ ਵਾਲੀ ਚ ਮੱਖਣ ਸ਼ਾਹ। ਉਹ ਵਾਹਿਗੁਰੂ, ਇੱਕ ਤੇ ਮੈਨੂੰ ਨਾਮਾਂ ਦਾ ਭੁਲੇਖਾ ਪੈ ਜਾਂਦਾ ਜੀ ਬਾਰ ਬਾਰ। ਧੀਰ ਮਲ ਜੀ, ਧੀਰ ਮਲ ਨਾ ਜੀ ਮਨ ਵਿੱਚ ਸੋਚਣ ਦਿਆ ਵੀ ਅੱਜ ਤੱਕ ਰੁੱਖਾਂ ਦੇ ਬਾਰੇ ਸੁਣਿਆ ਹੈ ਵੀ ਰੁੱਖਾਂ ਨੂੰ ਵੱਟੇ ਮਾਰੋ ਉਹ ਤਾਂ ਵੀ ਫਲ ਹੀ ਦਿੰਦੇ ਨੇ ਜੀ। ਹਾਂਜੀ, ਰੁੱਖਾਂ ਨੂੰ ਵੱਟੇ ਮਾਰੇ ਜਾਂਦੇ ਨਾ ਜੀ ਤੇ ਰੁੱਖ ਫਲ ਦਿੰਦੇ ਜੀ, ਰੁੱਖ ਤੇ ਸ਼ੁਰੂ ਤੋਂ ਕੁਝ ਨਾ ਕੁਝ ਵੰਡਦੇ ਜੀ ਬੰਦੇ ਨੂੰ, ਸ਼ੁਰੂ ਤੋਂ ਤੇ ਰੁੱਖ ਸਾਹ ਦੇਣ ਲੱਗ ਪੈਂਦੇ ਜੀ, ਸਾਨੂੰ ਆਕਸੀਜਨ ਦੇਣ ਲੱਗ ਪੈਂਦੇ ਜੀ, ਵੱਡੇ ਹੋ ਕੇ ਫਲ ਦਿੰਦੇ ਤੇ ਆਪਣਾ ਸਾਨੂੰ ਛਾਂ ਵੀ ਦਿੰਦੇ ਜੀ, ਤੇ ਜਦੋਂ ਰੁੱਖ ਨਾ ਰਹੇ ਨਾ ਜੀ, ਮਾਫ ਕਰਿਓ ਕਿਸੇ ਨੂੰ ਨਾ ਚੰਗਾ ਲੱਗੇ ਤੇ ਕੋਈ ਰੁੱਖ ਨੂੰ ਵੱਢ ਵੀ ਦੇਵੇ, ਰੁੱਖ ਆਪਣੇ ਕੱਟੇ ਜਾਣ ਤੋਂ ਬਾਅਦ ਵੀ ਬੰਦੇ ਨੂੰ ਸੁੱਖ ਦਿੰਦੇ ਜੀ। ਕਿਵੇਂ ਜੀ, ਉਹਦੇ ਘਰ ਦਾ ਹੀ ਫਰਨੀਚਰ ਬਣ ਕੇ ਉਹਦਾ ਹੀ ਉਹਨੂੰ ਹੀ ਸੁੱਖ ਦੇਣ ਲੱਗ ਪੈਂਦੇ ਜੀ। ਸੰਤ ਲੋਕ ਐਸੇ ਹੀ ਹੁੰਦੇ ਜੀ, ਬੰਦਾ ਲੱਖ ਸੰਤਾਂ ਨੂੰ ਮਾੜਾ ਵੀ ਆਖੀ ਜਾਵੇ, ਜੋ ਮਰਜ਼ੀ ਆਖੀ ਜਾਵੇ, ਸੰਤ ਫਿਰ ਉਹਨਾਂ ਦਾ ਹੀ ਭਲਾ ਮੰਗੀ ਜਾਂਦੇ ਜੀ, ਉਹਨਾਂ ਦਾ ਹੀ ਭਲਾ ਕਰੀ ਜਾਂਦੇ। ਧੀਰ ਮਲ ਸੋਚਣ ਦਿਆ ਵੀ ਮੈਂ ਇੰਨਾ ਮਾੜਾ ਕਰਨ ਆ, ਇਹ ਤੇ ਜਿਵੇਂ ਅਸੀਂ ਬਿਰਛਾਂ ਦੀ ਰੀਤ ਸੁਣਦੇ ਹਾਂ ਨਾ। ਹਾਂਜੀ,
ਸੰਤਨ ਵਿਖੇ ਬਸਤ ਹੈ ਮੀਤ,
ਬਸ ਜੋ ਬਿਰਛਾਂ ਦਾ ਕੰਮ ਉਹ ਸੰਤਾਂ ਦਾ ਕੰਮ ਹੈ ਜੀ। ਲੋਕ ਆ ਇੱਕ ਪਿੱਛੇ ਜੇ ਬਣਾਇਆ ਵੀ ਸੀਗਾ ਜੀ ਵਟਸਐਪ ਤੇ ਫੋਟੋ, ਉਸੇ ਦੀ ਛਾਂ ਲੈਣ ਦੇ ਤੇ ਉਸੇ ਨੂੰ ਹੀ ਵੱਢਣ ਦੇ ਜੀ। ਹਾਂਜੀ, ਉਸੇ ਦੀ ਛਾਂ ਲਈ ਜਾਂਦੇ ਤੇ ਉਸੇ ਨੂੰ ਹੀ ਵੱਢੀ ਜਾਂਦੇ ਜੀ, ਉਸੇ ਦੇ ਹੀ ਫਲ ਖਾਂਦੇ, ਉਸੇ ਨੂੰ ਹੀ ਟੇਮਾ ਮਾਰਦੇ ਜੀ। ਸੰਤ ਸਾਰੀਆਂ ਗੱਲਾਂ ਛੱਡ ਕੇ ਫਿਰ ਬੰਦੇ ਦਾ ਭਲਾ ਕਰ ਦਿੰਦੇ ਜੀ। ਫਿਰ ਗੱਲ ਧਿਆਨ ਨਾਲ ਸੁਣਿਓ, ਸ਼ੁਰੂ ਤੋਂ ਰੁੱਖ ਬੰਦੇ ਨੂੰ ਸਾਹ ਦੇਣ ਲੱਗ ਪੈਂਦਾ ਜੀ, ਵੱਡਾ ਹੁੰਦਾ ਜੀ ਫਲ ਲੱਗਦੇ ਤੇ ਵੱਟੇ ਮਾਰਦੇ ਨਿਆਣੇ ਉਹਨੂੰ ਜੀ, ਆ ਰੁੱਖ ਤੋਂ ਹੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਬੱਚੇ ਨੂੰ ਸੋਨੇ ਨਾਲ ਤੋਲਿਆ ਸੀਗਾ ਜੀ। ਹਾਂਜੀ, ਜਦੋਂ ਬੇਰੀ ਤੋਂ ਮਹਾਰਾਜਾ ਰਣਜੀਤ ਸਿੰਘ ਲੰਘ ਰਿਹਾ ਸੀ ਤੇ ਬੇਰੀ ਨੂੰ ਮਾਰੇ ਵੱਟੇ ਤੋਂ ਇੱਕ ਵੱਟਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵੱਜ ਗਿਆ ਜੀ। ਉਹਨੂੰ ਬੜਾ ਮਹਿਸੂਸ ਹੋਈ ਦਰਦ। ਅਗਲੇ ਦਿਨ ਬੱਚੇ ਸੱਦ ਲਏ ਜੀ, ਬੱਚਿਆਂ ਨੂੰ ਪੁੱਛਦਾ ਜੀ, ਪੁੱਛਣ ਵਾਲਾ ਵੀ ਤੁਸੀਂ ਮਹਾਰਾਜਾ ਸਾਹਿਬ ਨੂੰ ਵੱਟਾ ਮਾਰਿਆ? ਉਹ ਕਹਿੰਦੇ ਵੱਟਾ ਇਹਨਾਂ ਨੂੰ ਨਹੀਂ ਮਾਰਿਆ, ਵੱਟਾ ਤੇ ਬੇਰੀ ਨੂੰ ਮਾਰਿਆ ਸੀ। ਬੇਰੀ ਨੂੰ ਕਿਉਂ ਵੱਟੇ ਮਾਰਦੇ ਸੀ? ਉਹ ਕਹਿੰਦੇ ਬੇਰੀ ਨੂੰ ਤਾਂ ਵੱਟੇ ਮਾਰਦੇ ਆ, ਜਦੋਂ ਬੇਰੀ ਨੂੰ ਵੱਟੇ ਮਾਰੋ ਫਲ ਦਿੰਦੀ ਸਾਨੂੰ ਜੀ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਬੇਰੀ ਵਰਗਾ ਵੀ ਨਹੀਂ ਹੈਗਾ, ਹੈ ਉਹ ਤੇ ਫਲ ਦਿੰਦੀ, ਮੈਂ ਸੋਨਾ ਦਿਆਂਗਾ ਜੀ, ਇਹਨਾਂ ਨੂੰ ਸੋਨਾ ਦਿਓ ਸੋਨਾ ਜੀ। ਬਸ ਇਹੋ ਹੀ ਗੱਲ ਹੈ ਜੀ, ਵੱਟੇ ਮਾਰਦੇ ਨਾਲੇ ਰੁੱਖ ਕੋਲੋਂ ਫਲ ਲੈਂਦੇ ਜੀ ਲੋਕ, ਉਹਦੇ ਕੋਲੋਂ ਛਾਂ ਲੈਂਦੇ ਜੀ। ਹਾਂਜੀ, ਤੇ ਜਦੋਂ ਬੁੱਢਾ ਹੋ ਜਾਵੇ ਫਿਰ ਉਹਨੂੰ ਵੱਢ ਦਿੰਦੇ ਜੀ, ਤੇ ਉਹ ਵੱਢਿਆ ਹੋਇਆ ਵੀ ਸੁੱਖ ਦੇਈ ਜਾਂਦਾ ਜੀ ਲੋਕਾਂ ਨੂੰ, ਵੱਢਿਆ ਹੋਇਆ ਵੀ ਜੀ, ਕੱਟਿਆ ਹੋਇਆ ਵੀ ਜੀ। ਧੀਰ ਮਲ ਬੈਠਾ ਸੋਚਣ ਦਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਵਰਗਾ ਹੋਰ ਕੋਈ ਨਹੀਂ ਹੈਗਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮੈਂ ਬੁਰਾ ਕਰਦਾ ਉਹ ਭਲਾ ਕਰਦੇ, ਮੈਂ ਬੁਰਾ ਕਰਦਾ ਉਹ ਭਲਾ ਕਰਦੇ ਨੇ। ਹਾਂਜੀ,
ਉਪਕਾਰੇ ਪਰ ਹੋਵੇ ਉਪਕਾਰੇ,
ਮਾੜਿਆਂ ਤੇ ਵੀ ਉਪਕਾਰ ਕਰੀ ਜਾਂਦੇ ਮਾੜਿਆਂ ਤੇ ਵੀ, ਅਸੀਂ ਤੇ ਭਲਿਆਂ ਦਾ ਭਲਾ ਕਰਕੇ ਰਾਜੀ, ਬੁਰਿਆਂ ਦਾ ਕੌਣ ਭਲਾ ਕਰਦਾ ਜੀ? ਨਾ ਨਾ, ਇਹ ਬੰਦਾ ਬੁਰਾ ਹੈਗਾ, ਹੈ ਮਾੜਿਆਂ ਤੇ ਵੀ ਭਲਾ ਕਰੀ ਜਾਂਦੇ। ਹਾਂਜੀ,
ਸੋ ਅਬ ਨੇਕੇ ਨੈਣ ਨਿਹਾਰੇ,
ਮੈਂ ਚੰਗੀ ਤਰ੍ਹਾਂ ਹੁਣ ਅੱਖਾਂ ਨਾਲ ਵੇਖ ਲਿਆ ਤੇ ਮੈਂ ਹੁਣ ਗੁਰਤਾ ਗੱਦੀ ਦਾ ਦਾਵਾ ਕਰਨਾ ਛੱਡ ਦੇਣਾ ਜੀ। ਅੱਜ ਕੇ ਆਖੋ ਵਾਹਿਗੁਰੂ। ਭਲਿਆਈ ਤੇ ਅਸਰ ਪਾ ਹੀ ਦਿੰਦੀ ਬੰਦੇ ਤੇ ਜੀ, ਪਾ ਹੀ ਦਿੰਦੀ ਹੈ। ਉਹੋ ਹੀ ਪਰਸੋਂ ਵਾਲੀ ਗੱਲ ਜੀ, ਬੰਦਾ ਜੋ ਮਰਜ਼ੀ ਕਰੀ ਜਾਏ ਆਪਣੇ ਸ਼ੁਭ ਗੁਣ ਨਾ ਛੱਡੇ ਜੀ, ਆਪੇ ਕੰਮ ਸੈੱਟ ਹੋ ਜਾਏਗਾ ਜੀ। ਭਲਿਆਈ ਅਸਰ ਪਾ ਦਿੰਦੀ ਹੈ, ਧੀਰ ਮਲ ਤੇ ਵੀ ਅਸਰ ਪੈ ਗਿਆ, ਪਰ ਦੂਜੇ ਪਾਸੇ ਉਹਦੇ ਸਲਾਹਕਾਰ ਨੇ ਨਾ ਜੀ, ਉਹ ਬੜੇ ਭੈੜੇ ਹੈਗੇ ਜੀ, ਉਹਨਾਂ ਨੇ ਟਿਕਣ ਦੇਣਾ ਜੀ ਇਹਨਾਂ। ਉਹ ਹੁਣ ਪ੍ਰਸੰਗ ਆਪਾਂ ਕੱਲ ਨੂੰ ਸੁਣਾਂਗੇ। ਸਭ ਸੰਗਤ ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਭਗਤ ਆਰੰਭ। ਦੂਜੀ ਗੱਲ, ਇੰਗਲੈਂਡ ਦੀ ਸੰਗਤ ਨੂੰ ਬੇਨਤੀ ਹੈ, ਸੰਗਤ ਟੀਵੀ ਵੱਲੋਂ ਇੰਗਲੈਂਡ ਦੀ ਪੂਰੇ ਯੂਰਪ ਦੀਆਂ ਸੰਗਤਾਂ ਨੂੰ ਬੇਨਤੀ ਹੈ, ਜਿਸ ਚੈਨਲ ਤੋਂ ਤੁਸੀਂ ਕਥਾ ਸੁਣ ਰਹੇ ਹੋ, ਕੋਈ ਐਸਾ ਮੌਕਾ ਬਣਿਆ ਕਿ ਚੈਨਲ ਨੂੰ ਮਾਇਆ ਦੀ ਜ਼ਰੂਰਤ ਹੈ ਜੀ, ਮਾਇਆ ਦੀ ਜੀ। ਇਹ ਜਿਹੜੇ ਤੁਸੀਂ ਬੈਠੇ ਤੁਹਾਨੂੰ ਨਹੀਂ ਮੈਂ ਦੱਸ ਕਹਿ ਰਿਹਾ, ਇੰਗਲੈਂਡ ਵਾਲਿਆਂ ਨੂੰ ਬੇਨਤੀ ਹੈ, ਯੂਰਪ ਦੀਆਂ ਸੰਗਤਾਂ ਨੂੰ ਬੇਨਤੀ, ਸੰਗਤ ਜੀ ਜਿਸ ਚੈਨਲ ਤੋਂ ਤੁਸੀਂ ਕਥਾ ਸੁਣਦੇ ਹੋ ਉਸ ਚੈਨਲ ਨੂੰ ਮਾਇਆ ਦੀ ਜ਼ਰੂਰਤ ਹੈ, ਆਪ ਕਿਰਪਾ ਕਰਿਓ, ਆਪਣਾ ਦਸਵੰਧ ਕੁਝ ਸਮੇਂ ਵਾਸਤੇ ਚੈਨਲ ਨੂੰ ਦੇਣ ਦੀ ਕਿਰਪਾਲਤਾ ਕਰਿਓ, ਤਾਂ ਕਿ ਇਹ ਕਥਾ ਤੁਹਾਡੇ ਤੱਕ ਪਹੁੰਚਦੀ ਰਹੇ ਜੀ। ਦੂਜਾ ਭਾਵ ਵੀ ਨਾ ਲੈ ਲਿਓ ਵੀ ਮੈਂ ਕਥਾ ਸੁਣਾਉਂਦੇ ਹਰੇ ਮੈਂ ਹੀ ਪੈਸੇ ਮੰਗ ਰਿਹਾ ਜੀ, ਅਤੇ ਚੈਨਲ ਨੇ ਮੈਨੂੰ ਪੈਸੇ ਦੇਣੇ ਹੋਣ, ਐਸੀ ਕੋਈ ਗੱਲ ਨਹੀਂ। ਮੈਂ ਇੱਕ ਸਿੱਧੀ ਜਿਹੀ ਗੱਲ ਦੱਸ ਰਿਹਾ ਜੀ, ਆਮ ਕਿਸੇ ਗਿਆਨੀ ਨੇ ਕਥਾ ਲਵਾਉਣੀ ਹੋਵੇ ਨਾ ਜੀ ਚੈਨਲ 'ਤੇ, ਅਤੇ ਰੁੱਗਾਂ ਦੇ ਰੁੱਗ ਪੈਸੇ ਦੇਵੇ ਚੈਨਲ ਵਾਲਿਆਂ ਨੂੰ, ਅਤੇ ਤਾਂ ਲਾਉਂਦੇ ਜੀ ਉਹ ਜੀ। ਅੱਜ ਤੱਕ ਮੈਂ ਦਾਸ ਨੇ ਕੋਈ ਇੱਕ ਦਮੜਾ ਨਹੀਂ ਇਹਨਾਂ ਨੂੰ ਦਿੱਤਾ ਜੀ, ਇਹਨਾਂ ਦੀ ਭਾਈ ਰਣਧੀਰ ਸਿੰਘ ਹੋਣਾ ਦੀ ਜਾਂ ਹੋਰਨਾਂ ਦਾ ਫੁਰਨਾ ਸੀਗਾ ਵੀ ਸੰਗਤ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੂਰ ਤੱਕ ਸੁਣੇ ਜੀ। ਸੋ ਸੰਗਤ ਸੁਣ ਰਹੀ ਹੈ ਅਤੇ ਸੰਗਤ ਨੂੰ ਬੇਨਤੀ ਹੈ ਇਹ ਕਥਾ ਇਸੇ ਤਰ੍ਹਾਂ ਚੱਲਦੀ ਰਹੇ, ਚੈਨਲ ਚੜ੍ਹਦੀ ਕਲਾ ਵਿੱਚ ਰਹੇ, ਅਤੇ ਆਪ ਸਭ ਸੰਗਤਾਂ ਆਪਣਾ ਦਸਵੰਧ ਜਿਹੜਾ ਉਹ ਚੈਨਲ ਨੂੰ ਦੇਣ ਦੀ ਕਿਰਪਾਲਤ ਕਰਿਓ, ਇਹਨਾਂ ਨੂੰ ਲੋੜ ਹੈ ਜੀ ਮਾਇਆ ਦੀ, ਕਿਸੇ ਕਾਰਜ ਕਰਕੇ ਥੋੜ੍ਹਾ ਬਹੁਤਾ ਘਾਟਾ ਪੈ ਗਿਆ ਅਤੇ ਕਾਰਜ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲਣੇ ਨੇ, ਮਾਇਆ ਦੀ ਲੋੜ ਹੈ, ਇਹਨਾਂ ਨੂੰ ਆਪ ਦੀ ਦਸਵੰਧ ਦੇਣ ਦੀ ਕਿਰਪਾਲਤਾ ਕਰਿਓ। ਸਭ ਸੰਗਤ ਦਾ ਧੰਨਵਾਦ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।